ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਆ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖਾ ਮਨ ਮੁਕਰਾਈਆ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਆ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖਾ ਮਨ ਮੁਕਰਾਈਆ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਆ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਆ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਘਾਲ ਗਵਾਈਆ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਆ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸਰਬ ਕਲਾ ਸਮਰੱਥ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਸਜੇ ਹੋਏ ਦਰਬਾਰ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਅਤਿ ਵਡਭਾਗੀ ਹੋ ਇਸ ਅਸਥਾਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਦੇ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਪਹੁੰਚੇ ਹੋ। ਅੱਜ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਨੇ ਜੋ ਬਚਨ ਬਖਸ਼ਿਸ਼ ਕੀਤੇ ਹਨ, ਹਜ਼ੂਰ ਦੇ ਬਚਨ ਬਿਹਾਗੜਾ ਰਾਗ ਵਿੱਚ ਅੰਗ 541 ਉੱਪਰ ਸਵਾਏ ਮਾਨ ਨੇ, ਔਰ ਇਹਨਾਂ ਚਾਰ ਸ਼ੰਤਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਬਖਸ਼ਿਸ਼ ਭਰੇ ਬਚਨ ਅੱਜ ਕੀਤੇ ਹਨ। ਵੈਸੇ ਵਿਹਾਗੜਾ ਸ਼ਬਦ ਜਿਹੜਾ ਹੈ, ਵਿਹਾਗੜਾ ਸ਼ਬਦ ਬਣਿਆ ਵਿਹਾਗ ਤੋਂ। ਵਿਹਾਗ ਦਾ ਮਤਲਬ ਹੈ ਵਿਹਾ ਜਾਣਾ, ਲੰਘ ਜਾਣਾ। ਇਹ ਰਾਗ ਜਿਹੜਾ ਹੈ, ਜੇ ਇਹਨੂੰ ਪੂਰੀ ਸੁਰਤ ਨਾਲ ਸੁਣਿਆ ਜਾਏ, ਇਸ ਵਿਚਲੇ ਬਚਨਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਜਾਏ, ਤੇ ਆਹ ਜਿਹੜਾ ਸੰਸਾਰ ਸਮੁੰਦਰ ਹੈ ਜਿਹਨੂੰ ਲੰਘਣਾ ਬਹੁਤ ਔਖਾ ਹੈ, ਜਿਹਦੇ ਉੱਤੋਂ ਦੀ ਲੰਘਣਾ ਬੜਾ ਹੀ ਕਠਿਨ ਹੈ, ਜੇ ਗੁਰੂ ਕੇ ਸ਼ਬਦ ਦੀ ਬੇੜੀ ਮਿਲ ਜਾਏ ਤੇ ਮਨੁੱਖ ਇਹਦੇ ਤੋਂ ਵਿਹਾਗੜਾ ਯਾਨੀ ਕਿ ਅੱਗੇ ਨਿਕਲ ਜਾਂਦਾ ਹੈ, ਇਹਨੂੰ ਲਤਾੜ ਕੇ ਅੱਗੇ ਪਹੁੰਚ ਜਾਂਦਾ ਹੈ, ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਸਤਿਗੁਰੂ ਗਰੀਬ ਨਿਵਾਸ ਜੀ ਨੇ ਖਾਸ ਤੌਰ ਤੇ ਪਹਿਲੇ ਛੰਦ ਦੇ ਵਿੱਚ ਜੋ ਆਪ ਜੀ ਨੇ ਸਰਵਣ ਕੀਤਾ ਹੈ, ਕੁਝ ਖਾਸ ਗੱਲਾਂ ਕਹੀਆਂ ਹਨ। ਇੱਕ ਤਾਂ ਹਜ਼ੂਰ ਨੇ ਪਹਿਲਾ ਬਚਨ ਕੀਤਾ ਕਿ ਜਿਹੜੇ ਪਰਮਾਤਮਾ ਨੂੰ ਸਾਰੀ ਦੁਨੀਆ ਜਪਦੀ ਹੈ ਉਹ ਕਿਵੇਂ ਦਾ ਹੈ ਔਰ ਕਿਹੜੀ ਥਾਂ 'ਤੇ ਉਹਦਾ ਨਿਵਾਸ ਹੈ, ਕਿਉਂਕਿ ਇਹ ਜਗਤ ਜਦੋਂ ਦਾ ਇਹ ਸੁਰਤ ਵਿੱਚ ਆਇਆ, ਆਪੋ ਆਪਣੇ ਢੰਗ ਨਾਲ ਹਰ ਇੱਕ ਪਰਮਾਤਮਾ ਦੇ ਨਾਮ ਉਚਾਰਨ ਕਰਦਾ, ਬੰਦਗੀ ਕਰਦਾ। ਪਰ ਇੱਕ ਸਵਾਲ ਖੜਾ ਹੁੰਦਾ, ਜਿਹੜਾ ਨਾਮ ਕਬੀਰ ਸਾਹਿਬ ਨੇ ਜਪਿਆ, ਫਰੀਦ ਸਾਹਿਬ ਨੇ ਜਪਿਆ, ਜਿਹੜੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਕੀਤੀ, ਉਹੀ ਸੇਵਾ ਅੱਜ, ਉਹੀ ਸਿਮਰਨ ਅੱਜ ਅਸੀਂ ਵੀ ਕਰਨੇ ਹਾਂ, ਪਰ ਉਹ ਘਾਲ ਜਿਹੜੀ ਹੈ ਥਾਂ ਕਿਉਂ ਨਹੀਂ ਪੈਂਦੀ? ਕੋਈ ਇਹ ਤਾਂ ਨਹੀਂ ਕਿ ਉਹਨਾਂ ਦਾ ਸਰੀਰ ਸਾਡੇ ਤੋਂ ਵੱਖਰਾ ਸੀ, ਉਹੀ 5-33 ਸਰੀਰ ਉਹਨਾਂ ਕੋਲ ਸੀ, ਉਹੀ ਸਾਡੇ ਕੋਲ ਹੈ, ਉਹੀ ਆਵਾਜ਼ ਉਹਨਾਂ ਕੋਲ ਸੀ, ਉਹੀ ਜਪਣ ਵਾਲੀ ਰਸਨਾ ਆਵਾਜ਼ ਸਾਡੇ ਕੋਲ ਹੈ। ਜਿਹੜਾ ਜਪਜੀ ਸਾਹਿਬ ਉਹ ਪੜ੍ਹਦੇ ਸੀ, ਉਹੀ ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ, ਪਰ ਸਾਡੀ ਕੀਤੀ ਹੋਈ ਗੱਲ ਅੱਗੇ ਕਿਉਂ ਨਹੀਂ ਪਹੁੰਚਦੀ? ਉਹਦਾ ਵੀ ਜਵਾਬ ਮਹਾਰਾਜ ਨੇ ਇਸ ਸ਼ਬਦ ਵਿੱਚ ਦਿੱਤਾ ਹੈ ਕਿ ਘਾਲ ਥਾਂ ਕਿਉਂ ਨਹੀਂ ਪੈਂਦੀ। ਅਤੇ ਸਭ ਤੋਂ ਪਹਿਲਾਂ ਦੋ ਗੱਲਾਂ ਕਹੀਆਂ ਨੇ, ਅਤੇ ਤੀਸਰਾ ਸਾਡਾ ਸੁਭਾਅ ਵੀ ਕਿਹਾ ਹੈ, ਪਰਮਾਤਮਾ ਕਿਵੇਂ ਦਾ ਹੈ ਅਤੇ ਪਰਮਾਤਮਾ ਕਿੱਥੇ ਰਹਿੰਦਾ ਹੈ ਅਤੇ ਅਸੀਂ ਉਹਨੂੰ ਕੀ ਸਮਝਦੇ ਹਾਂ। ਇਹਨਾਂ ਤਿੰਨ ਕੁ ਵਿਚਾਰਾਂ ਦੇ ਉੱਤੇ ਪਹਿਲਾਂ ਕੁਝ ਮਿੰਟ ਆਪਾਂ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਕਰਾਂਗੇ। ਅਕਾਲ ਪੁਰਖ ਨੂੰ ਗੁਰਮਤ ਨੇ ਕਿਸੇ ਇੱਕ ਥਾਂ 'ਤੇ ਕੋਈ ਇਹ ਨਹੀਂ ਮੰਨਿਆ ਵੀ ਇੱਕ ਵਿਅਕਤੀ ਹੈ ਜਾਂ ਉਹ ਇੱਕ ਥਾਂ 'ਤੇ ਹੁੰਦਾ ਹੈ ਅਤੇ ਦੂਸਰੇ ਥਾਂ 'ਤੇ ਨਹੀਂ ਹੈ। ਹਾਲਾਂਕਿ ਬਹੁਤ ਸਾਰੇ ਧਰਮਾਂ ਨੇ ਪਰਮਾਤਮਾ ਬਾਰੇ ਇਹ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਤਮਾ ਫਲਾਣੀ ਦਿਸ਼ਾ ਵਿੱਚ ਹੈ, ਪਰਮਾਤਮਾ ਫਲਾਣੇ ਆਕਾਸ਼ ਵਿੱਚ ਹੈ, ਪਰ ਗੁਰਮਤ ਨੇ ਕਿਹਾ ਜਿਹੜਾ ਰੱਬ ਉੱਥੇ ਹੋਵੇਗਾ, ਜੇ ਉਹ ਇੱਥੇ ਨਾ ਹੋਇਆ ਤਾਂ ਫਿਰ ਤਾਂ ਤੂੰ ਆਪਣੀ ਮੌਜ ਮਰਜ਼ੀ ਕਰੇਗਾ। ਸਤਿਗੁਰੂ ਨੇ ਕਿਹਾ ਨਹੀਂ, ਜਿਹੜਾ ਪਰਮਾਤਮਾ ਮੈਂ ਤੈਨੂੰ ਦੱਸਿਆ ਉਹ ਕੋਈ ਕਲਪਨਾ ਨਹੀਂ ਹੈ। ਇਹ ਧਿਆਨ ਰੱਖਣ ਵਾਲੀ ਗੱਲ ਹੈ। ਗੁਰੂ ਸਾਹਿਬ ਨੇ ਜਿਸ ਪਰਮਾਤਮਾ ਦੀ ਗੱਲ ਵਾਰੀ ਵਾਰ ਵਾਰ ਬਾਣੀ ਵਿੱਚ ਕੀਤੀ ਹੈ, ਉਹ ਕੋਈ ਇਕੱਲੀ ਕਹਾਣੀ ਨਹੀਂ, ਉਹ ਕੋਈ ਇਕੱਲੀ ਕਲਪਨਾ ਨਹੀਂ ਕਿ ਪਰਮਾਤਮਾ ਹੋਏਗਾ, ਉੱਤੇ ਆਕਾਸ਼ ਵਿੱਚ ਹੋਵੇਗਾ, ਇੱਧਰ ਕਿਤੇ ਹੋਵੇਗਾ, ਪਤਾ ਨਹੀਂ ਕਿੱਥੇ ਰਹਿੰਦਾ ਹੈ। ਨਹੀਂ, ਗੁਰੂ ਦਾ ਤਾਂ ਅਰਥ ਹੀ ਇਹ ਹੁੰਦਾ ਹੈ ਜਿਹੜਾ ਪਰਮਾਤਮਾ ਨੂੰ ਸਿੱਖ ਦੇ ਸਾਹਮਣੇ ਪ੍ਰਗਟ ਕਰਕੇ ਵਿਖਾਦਾ ਹੈ, ਤਲੀ 'ਤੇ ਰੱਖ ਕੇ ਵਿਖਾਦਾ ਵੀ ਰੱਬ ਇੱਥੇ ਹੈ। ਹੁਣ ਸੱਜਣਾ ਮੰਜ਼ਿਲ ਤੂੰ ਜਿਹੜੀ ਹੈ, ਸਫ਼ਰ ਤੂੰ ਤੈਅ ਕਰਨਾ ਅਤੇ ਪਹੁੰਚਣਾ ਤੂੰ ਹੈ, ਫਿਰ ਕਿੱਥੇ ਹੈ? ਮਹਾਰਾਜ ਨੇ ਸਭ ਤੋਂ ਪਹਿਲਾਂ ਕਿਹਾ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਿਸੇ ਥਾਂ 'ਤੇ ਨਹੀਂ, ਉਹ ਮਨੁੱਖ ਦੇ ਹਿਰਦੇ ਵਿੱਚ ਆਪਣਾ ਸਿੰਘਾਸਨ ਲਾ ਕੇ ਬੈਠਾ ਹੋਇਆ, ਉਹਦਾ ਨਿਵਾਸ ਸਾਡੇ ਹਿਰਦੇ ਦੇ ਵਿੱਚ ਹੈ। ਹੁਣ ਇੱਥੋਂ ਸਭ ਤੋਂ ਪਹਿਲਾਂ ਸਾਨੂੰ ਉਹਦਾ ਐਡਰੈਸ ਮਿਲ ਗਿਆ, ਅਤੇ ਜਦੋਂ ਉਹਦਾ ਐਡਰੈਸ ਮਿਲਿਆ ਫਿਰ ਸਫ਼ਰ ਵੀ ਸ਼ੁਰੂ ਹੋ ਸਕਦਾ। ਅਸੀਂ ਕਿਤੇ ਵੀ ਜਾਣਾ ਹੈ, ਜੇ ਸਾਡੇ ਕੋਲ ਕਿਸੇ ਦੇ ਘਰ ਦਾ ਐਡਰੈਸ ਹੀ ਕੋਈ ਨਹੀਂ, ਪਤਾ ਹੀ ਨਹੀਂ, ਨਾਂ ਹੀ ਨਹੀਂ, ਤਾਂ ਪਹੁੰਚਾਂਗੇ ਕਿਵੇਂ? ਗੁਰੂ ਦਾ ਕੰਮ ਹੀ ਇਹ ਹੈ, ਸਿੱਖ ਨੂੰ ਥੱਕਣ ਨਾ ਦੇ, ਸਿੱਖ ਨੂੰ ਕਿਰਾਏ ਨਾ ਪੈਣ ਦੇ, ਸਿੱਖ ਨੂੰ ਭਟਕਣ ਨਾ ਦੇਵੇ, सतगुरु ने सीधी पगडंडी दस दिती, कहन लगे एवें ना भटकदा रही इधर उधर, जे ते मिलना ही रब नू ते रस्ता बिलकुल तेरे हिरदे दे कोलों दी लंघदा है, ते जे टाइम पास करने ते भावें किधरों नू सोचदा रही। हुण अंदर जाना औखा है। बाणी दे कुछ प्रमाण मैं आप जी नाल सांझे करां कि अकाल पुरख जिन्हों सारी दुनिया जप रही है, वाहगुरु कहिंदा है, कोई राम कहिंदा, कोई अल्लाह कहिंदा, कोई गॉड कहिंदा है, ते वह किथे रहिंदा है, ते वह किसे नू मिलिया बहुत घट क्यों है। महाराज कहिंदे ठीक थां ते बंदा लभदे ने, सारे थावां तों लभ लैंदा, सिर्फ उत्थों नहीं लभदा जिथे वह रहिंदा है, किथे किहड़े थां ते उहदा निवास है। सतगुरु गुरु अर्जन देव पातशाह जी एक बचन कहिंदे ने, मोहन प्राण मान रंगीला, मन नू मोह लैण वाला है। उहदी निशानी की है, ज्यों ज्यों उहदे नेड़े मनुख जाएगा उहदी खिच पैगी, वह अपने वल खिचेगा मनुख नू। मोहन प्राण, प्राणा दे विच साड़ी जिंद विच उहदा निवास। मान रंगीला, रंगीला मैंने उहदे विचों प्रेम ही प्रेम बार नू आ रहा है। जिहड़े लोग उहदे नाल जुड़े ने, निशानियां की ने उहनां दीआं, प्रेम अपने आप उहनां विचों प्रगट हो जांदा। भगत नामदेव जी वर्गे, भाई कन्हैया जी वर्गे, उहनां नू प्रेम करन वास्ते स्कीम नहीं बनाउणी पैंदी, उहनां नू प्रेम करन वास्ते लैसन नहीं पढ़ना पैंदा। जदों उहनां दा सुभाअ ही प्रेम बन गया ते इह प्रेम फिर उह मिथ के नहीं करदे वी आह फलाणा बंदा सामणे आ गया ते इहदे नाल प्रेम कर लो ते दूजे नाल नफरत कर लो। इह तां इक पासड़ प्रेम है, इहदे रोगी प्रेम है। महाराज कहिंदे ने कि उहदे अंदर प्रेम ही प्रेम है, जिहड़ा उहदे नेड़े गया उह मित्रां नाल भी प्रेम करदा है ते उह दुश्मनां दे नाल भी प्रेम करदा है। ਉਹ ਸੁੱਖ ਨਾਲ ਵੀ ਪ੍ਰੇਮ ਕਰਦਾ, ਉਹ ਦੁੱਖ ਨਾਲ ਵੀ ਪ੍ਰੇਮ ਕਰਦਾ, ਉਹ ਲਾਭ ਨਾਲ ਵੀ ਪ੍ਰੇਮ ਕਰਦਾ, ਉਹ ਹਾਨੀ ਨਾਲ ਵੀ ਪ੍ਰੇਮ ਕਰਦਾ। ਹੁਣ ਇਸ ਬੰਦੇ ਦਾ ਦੁੱਖ ਤੇ ਗਿਆ, ਕਿਉਂਕਿ ਦੁੱਖ ਤਾਂ ਹੁੰਦਾ, ਅਸੀਂ ਫਿਕਸ ਕਰਨੇ ਆ ਚੀਜ਼ਾਂ ਵੀ ਆਹ ਚੀਜ਼ ਮੇਰੇ ਕੋਲ ਇੱਕ ਰਹੇ ਤੇ ਦੂਜੀ ਮੇਰੇ ਨੇੜੇ ਨਾ ਆਵੇ, ਤੇ ਜਿੱਥੇ ਸਭ ਕੁਝ ਸਵੀਕਾਰ ਹੀ ਕਰ ਲਿਆ ਗਿਆ। ਸਾਰੀ ਬਾਣੀ ਇਹੀ ਕਹਿ ਰਹੀ ਹੈ ਨਾ ਵੀ ਜੇ ਤੂੰ ਦੁੱਖ ਨੂੰ ਹਟਾਉਣਾ ਆਪਣੀ ਜ਼ਿੰਦਗੀ ਦੇ ਵਿੱਚੋਂ, ਸੋਗ ਨੂੰ ਹਟਾਉਣਾ, ਗਮੀ ਨੂੰ ਦੂਰ ਕਰਨਾ, ਤੇ ਬਾਣੀ ਨੇ ਰਸਤੇ ਤੇ ਕਈ ਦੱਸੇ ਨੇ। ਪਰ ਜਿਹੜਾ ਡਾਇਰੈਕਟ ਬਿਲਕੁਲ ਸਿੱਧਾ ਜਿਵੇਂ ਕਹਿੰਦੇ ਜਲਦੀ ਕੰਮ ਕਰ ਜਾਏ, ਉਹ ਤਾਂ ਇੱਕੋ ਗੱਲ ਕਹਿ ਦਿੱਤੀ ਕਿ ਕੇਤਿਆਂ ਦੁੱਖ ਭੁੱਖ ਸਦ ਮਾਰ। ਕਈ ਉਹ ਨੇ ਜਿਨ੍ਹਾਂ ਨੂੰ ਲਗਾਤਾਰ ਦੁੱਖ ਤੇ ਭੁੱਖ ਹੀ ਖਾਈ ਜਾਂਦਾ ਹੈ, ਬੜੇ ਉਪਰਾਲੇ, ਬੜੇ ਯਤਨ, ਬਹੁਤ ਕੁਝ ਕਰਦੇ ਨੇ, ਪਰ ਫਿਰ ਵੀ ਦੁੱਖ, ਫਿਰ ਉਸੇ ਤਰ੍ਹਾਂ ਦੁੱਖ ਆਈ ਜਾਂਦਾ ਹੈ ਵਾਰ ਵਾਰ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਸਵਾਲ ਕੀਤਾ ਸੀ ਕਿ ਮਹਾਰਾਜ ਜੀ ਬੜੇ ਉਪਰਾਲੇ ਕੀਤੇ ਨੇ, ਬਹੁਤ ਕੁਝ ਕੀਤਾ ਹੈ, ਅਤੇ ਦੁੱਖ ਤਾਂ ਫਿਰ ਵੀ ਖਹਿੜਾ ਨਹੀਂ ਛੱਡਦਾ ਪਿਆ। ਅਤੇ ਮਹਾਰਾਜ ਨੇ ਬਚਨ ਕੀਤੇ, ਇਹ ਦੁੱਖ ਉਦਣ ਖਹਿੜਾ ਛੱਡੇਗਾ ਜਿੱਦਣ ਦੁੱਖ ਨੂੰ ਸੁੱਖ ਸਮਝ ਕੇ, ਪਰਮਾਤਮਾ ਦੀ ਦਾਤ ਸਮਝ ਕੇ ਝੋਲੀ ਵਿੱਚ ਪਾ ਕੇ ਜੇ ਸੁੱਖ ਦਾ ਸ਼ੁਕਰਾਨਾ ਕਰਨਾ, ਅਤੇ ਜਿੱਦਣ ਤੂੰ ਆਏ ਹੋਏ ਦੁੱਖ ਦਾ ਵੀ ਸ਼ੁਕਰਾਨਾ ਕਰ ਦਿੱਤਾ, ਉਸੇ ਦੁੱਖ ਨੇ ਸੁੱਖ ਦਾ ਰੂਪ ਧਾਰਨ ਕਰ ਜਾਣਾ। ਮਹਾਰਾਜ ਦੇ ਬਚਨ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕੇਤਿਆਂ ਦੁੱਖ ਭੁੱਖ ਸਦ ਮਾਰ। ਸਦ ਮੈਨੇ ਸਦਾ ਹੀ, ਚੌਵੀ ਘੰਟੇ, ਕਈ ਸਾਲਾਂ ਤੋਂ ਸਾਰੀ ਜ਼ਿੰਦਗੀ ਦੁੱਖ ਦੇ ਵਿੱਚ ਹੀ ਲੰਘ ਗਈ ਹੈ, ਪਰ ਦੁੱਖ ਗਿਆ ਨਹੀਂ। ਉਹਦਾ ਦਾਰੂ ਪੂਰੇ ਵੈਦ ਨੇ, ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ, ਜਿਸ ਦਿਨ ਇਸ ਦੁੱਖ ਤੇ ਭੁੱਖ ਨੂੰ ਇਹ ਕਹਿ ਕੇ ਸਵੀਕਾਰ ਕਰ ਲਏਗਾ ਵੀ ਇਹ ਭੇ ਦਾਤ ਤੇਰੀ ਦਾਤਾਰ, ਕੌੜੀ ਦਵਾਈ, ਕਹਿਣ ਨੂੰ ਮੈਂ ਵੀ ਕਹਿ ਦਿਆਂਗਾ ਵੀ ਦੁੱਖ ਨੂੰ ਸਵੀਕਾਰ ਕਰਨਾ ਚਾਹੀਦਾ, ਹਰ ਪ੍ਰਕਾਰ ਦੀ ਹਾਲਾਤ ਨੂੰ ਸਵੀਕਾਰ ਕਰਨਾ ਚਾਹੀਦਾ। ਪਰ ਅਸੀਂ ਸਵੀਕਾਰ ਕਿੱਥੇ ਕਰਨੇ ਆ, ਪ੍ਰਮਾਣ ਨਹੀਂ ਕਰਦੇ। ਇਸ ਕਰਕੇ ਮਹਾਰਾਜ ਨੇ ਬਚਨ ਕੀਤੇ ਨੇ ਕਿ ਇੱਕੋ ਹੀ ਰਸਤਾ ਹੈ, ਜਿੱਦਣ ਦੁੱਖ ਨੂੰ ਸੁੱਖ ਕਰਕੇ ਸਵੀਕਾਰ ਕਰੇਗਾ ਉਹ ਦੁੱਖ ਤੇਰਾ ਮਿੱਤਰ ਬਣ ਜਾਏਗਾ, ਹੌਲੀ ਹੌਲੀ ਉਹਦੇ ਵਸਤਰ ਪਾਸੇ ਹੋ ਜਾਣਗੇ ਅਤੇ ਉਹਦੇ ਵਿੱਚੋਂ ਸੁੱਖ ਨਿਕਲਣਾ ਸ਼ੁਰੂ ਹੋ ਜਾਏਗਾ। ਇਹ ਪੇ ਦਾਤ ਤੇਰੀ ਦਾਤਾਰ, ਇਹ ਸੰਬੋਧਨ ਹੈ, ਹੇ ਦਾਤਾਰ, ਹੇ ਵਾਹਿਗੁਰੂ, ਇਹ ਵੀ ਤੇਰੇ ਵੱਲੋਂ ਮੈਨੂੰ ਬੜੀ ਦਾਤ ਮਿਲੀ ਏ, ਮੈਂ ਸਿਰ ਮੱਥੇ ਪ੍ਰਵਾਨ ਕਰਨਾ, ਤੂੰ ਮੇਰੇ ਅੰਦਰ ਉਹ ਸਹਿਣਸ਼ੀਲਤਾ ਪੈਦਾ ਕਰ ਦੇ, ਮੇਰੇ ਅੰਦਰ ਉਹ ਧੀਰਜ ਪੈਦਾ ਕਰ ਦੇ ਕਿ ਮੈਂ ਹਰ ਪ੍ਰਕਾਰ ਦੇ ਤੇਰੇ ਹੁਕਮ ਦੇ ਵਿੱਚ ਤੁਰਨ ਵਾਸਤੇ ਤਿਆਰ ਹੋ ਜਾਵਾਂ। ਮੈਂ ਬੇਨਤੀ ਕਰ ਰਿਹਾ ਸੀ ਕਿੱਥੇ ਉਹਦਾ ਨਿਵਾਸ ਹੈ ਅਤੇ ਕਿਵੇਂ ਦਾ ਹੈ ਅਤੇ ਅਸੀਂ ਉਹਨੂੰ ਕੀ ਸਮਝਦੇ ਹਾਂ। ਇਹਨਾਂ ਤਿੰਨ ਵਿਚਾਰਾਂ 'ਤੇ ਮੈਂ ਬੇਨਤੀ ਕਰਾਂਗਾ। ਨਿਵਾਸ ਉਹਦਾ ਸਾਡੇ ਅੰਦਰ ਹੀ, ਬਾਣੀ ਨੇ ਕਹਿ ਦਿੱਤਾ ਹੈ, ਮੋਹਨ ਪ੍ਰਾਣ ਮਾਨ ਰੰਗੀਲਾ ਕਿੱਥੇ ਰਹਿੰਦਾ ਹੈ, ਬਾਸ ਰਹੋ ਹੀਰੇ ਕੇ ਸੰਗੇ, ਬਾਸ ਰਹੋ ਹੀਰੇ ਕੇ ਸੰਗੇ। ਹੀਰਾ ਕੀ ਹੈ? ਮੇਰਾ ਮਨ, ਮੇਰੇ ਮਨ ਦੇ ਵਿੱਚ ਰਹਿੰਦਾ ਉਹ। ਹੁਣ ਇੱਕ ਗੱਲ ਪੱਕੀ ਹੋ ਗਈ, ਉਹਦਾ ਨਿਵਾਸ ਕਿੱਥੇ ਹੈ? ਬਿਲਕੁਲ ਅੰਦਰ ਰਹਿ ਰਿਹਾ, ਬਿਲਕੁਲ ਨੇੜੇ ਹੈ, ਪਰ ਅਸੀਂ ਸਾਰੀ ਉਮਰ ਬਾਹਰੋਂ ਲੱਭਣੇ। ਅੰਦਰੂਨੀ ਤੌਰ 'ਤੇ ਅੰਦਰ ਗੁਰੂ ਤੋਂ ਬਿਨਾਂ ਜਾਇਆ ਨਹੀਂ ਜਾ ਸਕਦਾ, ਅਤੇ ਨਾਲੇ ਆਪਣੇ ਆਪ ਨੂੰ ਤਾਂ ਵੇਖਣਾ ਬੜਾ ਔਖਾ। ਅੰਦਰ ਉਹਦਾ ਨਿਵਾਸ ਹੈ, ਅਤੇ ਅੰਤਰਮੁੱਖ ਹੋਣ ਦੀ ਕਲਾ ਕੇਵਲ ਗੁਰੂ ਸ਼ਬਦ ਦੀ ਕਮਾਈ ਹੈ। ਆਪਣੇ ਆਪ ਨੂੰ ਜਿਵੇਂ ਆਪਾਂ ਆਪਣੇ ਚਿਹਰੇ ਨੂੰ ਸ਼ੀਸ਼ੇ ਤੋਂ ਬਿਨਾਂ ਨਹੀਂ ਵੇਖ ਸਕਦੇ, ਇਸ ਤਰ੍ਹਾਂ ਆਪਣੇ ਆਪ ਨੂੰ ਸਿਮਰਨ ਤੋਂ ਬਿਨਾਂ ਨਹੀਂ ਵੇਖਿਆ ਜਾ ਸਕਦਾ। ਅਤੇ ਜਿਉਂ ਹੀ ਬੰਦਾ ਆਪਣੇ ਅੰਦਰ ਜਾਂਦਾ, ਉੱਥੇ ਉਹਦਾ ਉਹਦੇ ਅੱਗੇ ਪੁਰਾਣੇ ਕੀਤੇ ਹੋਏ ਕਰਮਾਂ ਦਾ ਟਾਕਰਾ ਹੁੰਦਾ ਹੈ, ਇਸ ਕਰਕੇ ਉਹ ਰਾਹ ਛੱਡ ਕੇ ਫਿਰ ਬਾਹਰ ਆ ਜਾਂਦਾ। ਬੜੇ ਧਾਰਮਿਕ ਲੋਕ ਨੇ, ਸਾਰੀ ਦੁਨੀਆਂ ਦੇ ਵਿੱਚ ਅਸੀਂ ਭਟਕਦੇ ਰਹਿੰਦੇ ਹਾਂ, ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਰੱਬ ਨੂੰ ਲੱਭਣ ਜਾਂਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਨਹੀਂ। ਉਹ ਕਹਿੰਦੇ ਨੇ ਆਪਣੇ ਆਪ ਨੂੰ ਵੇਖ, ਆਪਣੇ ਨੇੜੇ ਆ ਜਾ, ਮੋਹਨ ਮਾਨ ਪ੍ਰਾਣ ਰੰਗੀਲਾ ਬਾਸ ਰਹੋ ਹੀ ਰਹਿ ਕੇ ਸੰਗੇ, ਤੇਰੇ ਹਿਰਦੇ ਦੇ ਵਿੱਚ ਉਹਦਾ ਨਿਵਾਸ। ਇਹ ਚੀਜ਼ ਵਿਖਾਉਣ ਵਾਸਤੇ ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤੇ ਨੇ, ਪੇਖ ਮੋਇਓ ਮਨ ਲੀਲਾ। ਦੂਜੀ ਗੱਲ, ਹੁਣ ਰਹਿੰਦਾ ਤੇ ਨੇੜੇ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਇੱਕ ਪ੍ਰਮਾਣ ਆਪਾਂ ਨਾਲ ਲੈ ਲਈਏ। ਉਹ ਕਹਿੰਦੇ ਨੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਇਹਦੇ ਵਿੱਚ ਸਾਰਾ ਪਰਦਾ ਖੋਲ੍ਹ ਕੇ ਮਹਾਰਾਜ ਨੇ ਸਾਡੇ ਸਾਹਮਣੇ ਰੱਖ ਦਿੱਤਾ, ਕਿੱਧਰ ਤੂੰ ਭਟਕਦਾ ਫਿਰਨਾ, ਐਵੇਂ ਬਾਹਰਲੇ ਕਰਮਾਂ ਦੇ ਵਿੱਚ ਬਾਹਰੋਂ ਬਾਹਰੋਂ ਕੰਮ ਕਰੀ ਜਾਂਦਾ, ਕੁਝ ਤਾਂ ਸੰਸਾਰ ਵਿੱਚ ਭਟਕ ਗਏ ਨੇ ਅਤੇ ਤੂੰ ਧਰਮ ਦੇ ਰਾਹ 'ਤੇ ਵੀ ਭਟਕ ਗਿਆ, ਉਹਨੂੰ ਬਾਹਰੋਂ ਲੱਭ ਰਹੇ, ਆਪਣੇ ਆਪ ਵੱਲ 'ਤੇ ਵੇਖਦੇ ਨੇ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ, ਸਰਬ ਦਾ ਮਤਲਬ ਸਾਰਿਆਂ ਦੇ ਵਿੱਚ ਉਹਦਾ ਨਿਵਾਸ ਹੈ। ਹੁਣ ਇੱਥੇ ਇੱਕ ਸਵਾਲ ਪੈਦਾ ਹੋਵੇਗਾ ਕਿ ਉਹਦਾ ਨਿਵਾਸ ਫਿਰ ਝੂਠੇ ਬੰਦੇ ਵਿੱਚ ਵੀ ਹੈ, ਸ਼ਰਾਬੀ ਕਬਾਬੀ ਦੇ ਵਿੱਚ ਵੀ ਹੈ, ਨਿੰਦਕ ਦੇ ਵਿੱਚ ਵੀ ਹੈ? ਇੱਥੇ ਬੜੀ ਵੱਡੀ ਦੁਬਧਾ ਖੜੀ ਹੁੰਦੀ ਹੈ, ਅਤੇ ਮਹਾਰਾਜ ਨੇ ਉਸ ਦੁਬਧਾ ਨੂੰ ਕੱਢ ਦਿੱਤਾ। ਉਹ ਕਹਿੰਦੇ ਸਦਾ ਅਲੇਪਾ, ਉਹ ਸ਼ਰਾਬੀ ਦੇ ਵਿੱਚ ਹੈ ਪਰ ਉਹ ਆਪ ਸ਼ਰਾਬੀ ਨਹੀਂ ਹੈ, ਉਹਦੇ ਤੋਂ ਵੱਖਰਾ ਹੈ। ਇਸ ਸਿਧਾਂਤ ਦਾ ਕਈ ਵਾਰੀ ਅਸੀਂ ਵੀ ਫਾਇਦਾ ਉਠਾਉਂਦੇ ਹਾਂ, ਵੇਖੋ ਬਾਣੀ ਕਹਿ ਰਹੀ ਹੈ ਮਾੜੇ ਅਤੇ ਚੰਗੇ ਦੋਵਾਂ ਦੇ ਵਿੱਚ ਹੈ, ਦੋਵਾਂ ਵਿੱਚ ਉਹਦਾ ਨਿਵਾਸ, ਨਿਵਾਸ ਦੋਵਾਂ ਵਿੱਚ, ਜੋੜ ਉਹਦੇ ਨਾਲ ਉਦਣ ਬਣੇਗਾ ਜਿੱਦਣ ਉਹਦੇ ਹੁਕਮ ਵਿੱਚ ਤੁਰਾਂਗੇ, ਜਿੱਦਣ ਹੁਕਮ ਤੋਂ ਬਾਹਰ ਚਲੇ ਜਾਵਾਂਗੇ ਉਦਣ ਜਿਹੜੀ ਜੁੜੀ ਹੋਈ ਤਾਰ ਸੀ ਉਹ ਟੁੱਟ ਜਾਏਗੀ। ਹਕਲ ਦਿਹਾੜਾ ਲੰਘਿਆ ਇੱਕ ਸਿੱਖ ਦਾ ਜੀਵਨ, ਅਤੇ ਇਸ ਦਿਨ ਨੂੰ ਵੀ ਨਾਂ ਦਿੱਤਾ ਗਿਆ, ਔਰ ਮੁਕਤਸਰ ਸਾਹਿਬ ਦੀ ਧਰਤੀ 'ਤੇ ਉਸ ਅਸਥਾਨ ਦਾ ਨਾਮ ਵੀ ਹੈ ਗੁਰਦੁਆਰਾ ਟੁੱਟੀ ਗੰਢੀ ਸਾਹਿਬ। ਇਹ ਟੁੱਟ ਕਿਉਂ ਗਈ ਸੀ, ਟੁੱਟਣ ਦਾ ਕਾਰਨ ਕੀ ਸੀ? ਜਿਹੜੀ ਏਡੀ ਡੂੰਘੀ ਪ੍ਰੀਤ ਜੁੜੀ ਹੋਈ ਸਿੰਘਾਂ ਦੇ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਭਾਈ ਮਾਨ ਸਿੰਘ ਜੀ ਦੇ ਨਾਲ, ਹੋਰ ਸਿੱਖਾਂ ਦੇ ਨਾਲ, ਉਹ ਕਿਹੜੀ ਨੌਬਤ ਆ ਗਈ ਕਿ ਇੱਕ ਕਾਗਜ਼ ਦੇ ਉੱਤੇ ਲਿਖ ਕੇ ਇਹ ਸ਼ਬਦ ਕਹਿਣੇ ਪਏ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ? ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਸੀ ਸਿਰਫ ਜਦੋਂ ਗੁਰੂ ਨੂੰ ਗੁਰੂ ਨਹੀਂ ਸਮਝਿਆ, ਕੇਵਲ ਇੱਕ ਮਨੁੱਖ ਸਮਝ ਕੇ ਮੰਨ ਲਿਆ, ਉਸ ਦਿਨ ਸਾਂਝ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨਾਲੋਂ ਟੁੱਟ ਗਈ। ਮੈਂ ਬੇਨਤੀ ਕਰ ਰਿਹਾ ਸੀ, ਸਤਿਗੁਰੂ ਕਹਿ ਰਹੇ ਨੇ ਕਿ ਉਹ ਨਿਵਾਸ ਤੇਰੇ ਅੰਦਰ ਹੈ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਅਲੇਪ ਰਹਿੰਦਾ। ਜੇ ਕੋਈ ਮਨਮੁੱਖ ਬਣਦਾ, ਮਨਮੁੱਖ ਦੇ ਵਿੱਚ ਵੀ ਉਹ ਹੈ ਪਰ ਮਨਮੁੱਖ ਦੇ ਕੀਤੇ ਹੋਏ ਕੰਮਾਂ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਇਸ ਓਟ ਵਿੱਚ ਅਸੀਂ ਕਈ ਵਾਰੀ ਕਹਿੰਦੇ ਹਾਂ ਚੰਗੇ ਵਿੱਚ ਵੀ ਉਹ ਹੈ ਅਤੇ ਮਾੜੇ ਵਿੱਚ ਵੀ ਉਹ ਹੈ, ਦੋਵਾਂ ਦੇ ਵਿੱਚ ਉਹ ਕੇਵਲ ਸ਼ਕਤੀ ਦਿੰਦਾ, ਉਹ ਕਰਮਾਂ ਦੇ ਨਾਲ ਸੰਬੰਧਿਤ ਨਹੀਂ ਹੁੰਦਾ। ਜਿਵੇਂ ਗੱਡੀ ਦੇ ਵਿੱਚ ਪਿਆ ਹੋਇਆ ਤੇਲ ਗੱਡੀ ਨੂੰ ਤੋਰਦਾ ਹੈ, ਪਰ ਸਟੇਅਰਿੰਗ ਡਰਾਈਵਰ ਨੇ ਵੇਖਣਾ ਕਿਹੜੇ ਪਾਸੇ ਲੈ ਕੇ ਜਾਣਾ, ਉਹਦੀ ਜ਼ਿੰਮੇਵਾਰੀ ਹੈ, ਉਹ ਤੇਲ ਦੀ ਜ਼ਿੰਮੇਵਾਰੀ ਨਹੀਂ ਹੈ। ਡੀਜ਼ਲ ਨੇ ਸਿਰਫ ਉਹਨੂੰ ਸਟਾਰਟ ਕਰਨਾ ਹੈ, ਡੀਜ਼ਲ ਨੇ ਸਿਰਫ ਉਹਨੂੰ ਸਪੀਡ ਦੇਣੀ ਹੈ, ਉਹਨੂੰ ਸਿਰਫ ਤੋਰਨਾ ਹੈ। ਕੋਈ ਇਹ ਨਹੀਂ ਕਹੇਗਾ ਕਿ ਡੀਜ਼ਲ ਨੇ ਗੱਡੀ ਗਲਤ ਚਲਾਈ ਹੈ, ਉਹ ਜ਼ਿੰਮੇਵਾਰੀ ਨਹੀਂ ਹੈ, ਉਹ ਤਾਂ ਸਿਰਫ ਉਹਨੂੰ ਚਲਾ ਰਿਹਾ ਹੈ। ਚਲਾਉਣ ਵਾਲਾ ਬੰਦਾ ਜ਼ਿੰਮੇਵਾਰ ਅੱਗੇ ਬੈਠਾ ਹੋਇਆ, ਉਹ ਰੂਲ ਦੇ ਮੁਤਾਬਕ ਚਲਾ ਰਿਹਾ ਕਿ ਨਹੀਂ। ਜੇ ਰੂਲ ਤੋਂ ਬਾਹਰ ਜਾਂਦਾ ਤਾਂ ਡਰਾਈਵਰ ਦਾ ਚਲਾਨ ਹੈ, ਡੀਜ਼ਲ ਦਾ ਚਲਾਨ ਨਹੀਂ। ਪਰਮਾਤਮਾ ਤੇ ਤੇਲ ਰੂਪ ਬਣ ਕੇ ਸਾਡੇ ਜੀਵਨ ਦੇ ਵਿੱਚ ਅੰਦਰ ਬੈਠਾ ਹੋਇਆ ਹੈ। ਉਹਨੇ ਤੇ ਸਿਰਫ ਸਾਨੂੰ ਚੱਲਣ ਦੀ ਸ਼ਕਤੀ ਦੇਣੀ ਹੈ। ਕਿਤੇ ਇਹ ਭੁਲੇਖੇ ਵਿੱਚ ਸੋਚ ਕੇ ਨਾ ਬਹਿ ਜੀ ਵੀ ਜੋ ਮੈਂ ਕਰਾਂਗਾ ਪਰਮਾਤਮਾ ਹੀ ਕਰਾ ਰਿਹਾ ਹੈ, ਇਹ ਤੇਰੀ ਆਪਣੀ ਮਨ ਮਤ ਤੇ ਗੁਰੂ ਗ੍ਰੰਥ ਸਾਹਿਬ ਦੀ ਮਤ ਨਹੀਂ ਜੇ। ਇੱਥੇ ਆ ਕੇ ਅਸੀਂ ਕਹਿ ਦਿੰਦੇ ਉਹ ਹੀ ਕਰਾ ਰਿਹਾ, ਮਾੜਾ ਵੀ ਉਹਨੇ ਕਰਾਇਆ। ਉੱਥੇ ਜਾ ਕੇ ਵੇਖੋ ਉਹਨੇ ਤੇ ਸਿਰਫ ਤੁਰਨ ਦੀ ਕਰਨ ਦੀ ਸ਼ਕਤੀ ਦੇਣੀ ਹੈ। ਕਰਦਾ ਕੀ ਹੈ, ਇਹਦਾ ਜ਼ਿੰਮੇਵਾਰ ਮਨੁੱਖ ਹੈ, ਇਸ ਕਰਕੇ ਉਹ ਅਲੇਪ ਰਹਿੰਦਾ ਹੈ। ਮਾੜੇ ਵਿੱਚ ਵੀ ਚੰਗੇ ਵਿੱਚ ਨਿਵਾਸ ਤੇ ਉਹਦਾ ਹੈ, ਪਰ ਉਹ ਕਰਮਾਂ ਦਾ ਜ਼ਿੰਮੇਵਾਰ ਨਹੀਂ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ, ਹੁਣ ਬਿਲਕੁਲ ਤੇਰੇ ਨਾਲ ਰਹਿੰਦਾ ਹੈ। ਇਹ ਬਹੁਤ ਔਖਾ ਹੈ ਇਸ ਤਰ੍ਹਾਂ ਦੇ ਪਰਮਾਤਮਾ ਦੇ ਨਾਲ ਰਹਿਣਾ, ਜਿਹੜਾ ਬਿਲਕੁਲ ਸੰਗੀ ਸਾਥੀ ਹੈ, ਇਹ ਬਹੁਤ ਔਖੀ ਗੱਲ ਹੈ। ਇਸ ਕਰਕੇ ਪੁਰਾਣੇ ਧਰਮਾਂ ਨੇ ਮਨੁੱਖ ਨੂੰ ਸਿੱਧੇ ਰਾਹ 'ਤੇ ਤੋਰਨ ਵਾਸਤੇ ਇੱਕ ਨਾਂ ਵਰਤਿਆ। ਆਪਾਂ ਵੀ ਕਹਾਣੀਆਂ ਸੁਣਦੇ ਰਹੇ ਹਾਂ ਕਿ ਬੰਦੇ ਦੇ ਮੋਢਿਆਂ 'ਤੇ ਦੋਵਾਂ 'ਤੇ ਇੱਕ ਇੱਕ ਚਿੱਤਰਗੁਪਤ ਡਾਇਰੀ ਲੈ ਕੇ ਬੈਠਾ ਹੋਇਆ। ਇਹ ਸਾਨੂੰ ਸਿਖਾਇਆ ਗਿਆ ਸ਼ੁਰੂ ਤੋਂ ਲੈ ਕੇ ਵੀ ਇੱਕ ਇੱਧਰਲੇ ਮੋਢੇ 'ਤੇ ਬੈਠਾ, ਇੱਕ ਇੱਧਰਲੇ 'ਤੇ। ਜੇ ਇਸ ਹੱਥ ਨਾਲ ਅਸੀਂ ਕੰਮ ਕਰਨੇ ਹਾਂ ਉਹ ਲਿਖ ਲੈਂਦਾ, ਜੇ ਦੂਜੇ ਹੱਥ ਨਾਲ ਕੰਮ ਕਰਨੇ ਹਾਂ ਤਾਂ ਉਹ ਲਿਖ ਲੈਂਦਾ। ਜਦੋਂ ਸਤਿਗੁਰੂ ਜੀ ਦਾ ਵਕਤ ਆਇਆ, ਉਹਨਾਂ ਨੇ ਕਿਹਾ ਚਿੱਤਰਗੁਪਤ ਤੇ ਸ਼ਾਇਦ ਮੋਢਿਆਂ 'ਤੇ ਬੈਠਾ ਹੈ ਕਿ ਨਹੀਂ ਬੈਠਾ, ਉਹ ਤਾਂ ਕੇਵਲ ਤੇਰੇ ਹੱਥ ਦੇ ਕੰਮਾਂ ਨੂੰ ਲਿਖੇਗਾ। ਜਿਹੜਾ ਰੱਬ ਨੇ ਤੇਰੇ ਅੰਦਰ ਗੁਪਤ ਕੈਮਰਾ ਲਾਇਆ ਹੋਇਆ, ਕਰਮ ਤੇ ਬੜੀ ਬਾਹਰਲੀ ਚੀਜ਼ ਏ, ਜਦੋਂ ਤੂੰ ਅੰਦਰ ਕੁਝ ਸੋਚਣਾ, ਖਿਆਲ ਤੇਰੇ ਅੰਦਰ ਉੱਠਦਾ ਤੇ ਸਭ ਤੋਂ ਪਹਿਲਾਂ ਉਹ ਪਰਮਾਤਮਾ ਦੇ ਦਫ਼ਤਰ ਵਿੱਚ ਪਹੁੰਚਦਾ ਹੈ। ਬਹੁਤ ਬਰੀਕ ਰਸਤਾ ਹੈ। ਖਿਆਲ ਜਦੋਂ ਉੱਠਦਾ, ਬਸ ਇਹਨੂੰ ਕਿਹਾ ਹੈ, ਇੱਥੋਂ ਹੀ ਅੰਮ੍ਰਿਤ ਲੁੱਟਿਆ ਜਾਂਦਾ ਹੈ। ਖਿਆਲਾਂ ਤੋਂ ਗੱਲ ਸ਼ੁਰੂ ਹੁੰਦੀ। ਹੋਰ ਕਲਯੁੱਗ ਕੀ ਹੈ? ਅਸੀਂ ਕਹਿੰਦੇ ਕਲਯੁੱਗ ਦਾ ਟਾਈਮ ਹੈ। ਕਲਯੁੱਗ ਕਿਹਨੂੰ ਕਹਿੰਦੇ ਨੇ? ਕਲ ਸ਼ਬਦ ਕਲਪਨਾ ਤੋਂ ਬਣਿਆ ਹੈ। ਸਾਡੇ ਅੰਦਰ ਜਿਹੜੀ ਵੀ ਕਲਪਨਾ ਉੱਠਦੀ ਹੈ, ਹੁਣ ਮੂੰਹ ਤੋਂ ਤਾਂ ਆਪਾਂ ਬਾਣੀ ਪੜ੍ਹ ਰਹੇ ਹਾਂ, ਅਤੇ ਜਿਹੜੀ ਅੰਦਰ ਡੂੰਘਾਈ ਦੇ ਵਿੱਚ ਕਲਪਨਾ ਚੱਲ ਰਹੀ ਹੈ, ਉਹਦੇ ਵਿੱਚ ਅਰਦਾਸ ਕਿਸੇ ਦਾ ਨੁਕਸਾਨ ਕਰਨ ਦੀ, ਕਿਸੇ ਨਾਲ ਵਿਰੋਧ ਹੈ? ਇੱਥੇ ਆ ਕੇ ਸੱਚੇ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ ਸਾਰੀ ਘਾਲ ਬਿਰਥੀ ਜਾ ਰਹੀ ਹੈ, ਸਾਰੀ ਮਿਹਨਤ ਅਜਾਈ ਜਾ ਰਹੀ ਹੈ। ਮੂੰਹ ਤੋਂ ਪੜ੍ਹੀ ਜਾ ਰਿਹਾ, ਮੂੰਹ ਤੋਂ ਗਾਈ ਜਾ ਰਿਹਾ, ਮੂੰਹ ਤੋਂ ਬੋਲੀ ਜਾ ਰਿਹਾ, ਹੱਥਾਂ ਨਾਲ ਲਿਖੀ ਜਾ ਰਿਹਾ। ਲਾਈਬ੍ਰੇਰੀਆਂ ਦਾ ਕੋਈ ਅੰਤ ਨਹੀਂ, ਗਿਆਨ ਦਾ ਕੋਈ ਅੰਤ ਨਹੀਂ ਰਿਹਾ, ਪਰ ਅੰਤ ਇੱਕ ਚੀਜ਼ ਦਾ ਫਰਕ ਪੈ ਗਿਆ। ਆ ਗਲੇ ਤੋਂ ਉੱਪਰਲਾ ਕੁਝ ਹੋਰ ਕਹਿ ਰਿਹਾ ਤੇ ਗਲੇ ਤੋਂ ਥੱਲੇ ਵਾਲਾ ਕੁਝ ਹੋਰ ਕਹਿ ਰਿਹਾ। ਬਸ ਇਹਨਾਂ ਦੋਵਾਂ ਦਾ ਜਿੰਨਾ ਚਿਰ ਜੋੜ ਨਹੀਂ ਪੈਂਦਾ, ਉਨਾ ਚਿਰ ਕੋਈ ਚੀਜ਼ ਕੰਮ ਨਹੀਂ ਕਰਦੀ। ਮਹਾਰਾਜ ਦੇ ਬਚਨ ਨੇ, ਹੋਂ ਕਿਆ ਕਹਿਤਾ, ਮਨ ਕਿਆ ਕਹਿਤਾ। ਆਤਮਾ ਕੁਝ ਹੋਰ ਕਹਿੰਦੀ ਏ, ਮੂੰਹ ਕੁਝ ਹੋਰ ਕਹਿ ਰਿਹਾ, ਮਨ ਦੇ ਖਿਆਲ ਕੁਝ ਹੋਰ ਨੇ, ਸੋਚਦਾ ਵੀ ਚੰਗਾ ਨਹੀਂ ਤੇ ਅੰਦਰ ਹਿਰਦੇ ਦੇ ਵਿੱਚ ਕਪਟ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦੇ ਦਰ ਤੇ ਤੇਰੀ ਘਾਲਣਾ ਕਿਵੇਂ ਥਾਂ ਪੈ ਗਈ, ਉਹਦੇ ਦਰ ਤੇ ਪ੍ਰਵਾਨ ਕਿਵੇਂ ਹੋਵੇਗਾ? ਈਰਖਾ ਤੇ ਅੰਦਰੋਂ ਨਿਕਲੀ ਨਹੀਂ, ਦਵੈਤ ਤੇ ਅੰਦਰੋਂ ਗਈ ਨਹੀਂ। ਕਹਿਣ ਨੂੰ ਤਾਂ 100 ਵਾਰੀ ਕਹਿ ਦਿਆਂਗੇ ਸਰਬੱਤ ਦਾ ਭਲਾ ਹੈ, ਪਰ ਕਦੀ ਹਿਰਦੇ ਦੀ ਡੂੰਘਾਈ ਵਿੱਚੋਂ ਆਵਾਜ਼ ਨਿਕਲੇਗੀ ਵੀ ਜਿਹੜਾ ਮੇਰੇ ਨਾਲ ਕੰਮ ਕਰਦਾ ਉਹਦਾ ਵੀ ਭਲਾ ਹੋ ਜਾਏ? ਵੀ ਜਿਹੜੀ ਸੀੜੀ ਤੇ ਜਿਹੜੇ ਸਟੈਪ ਤੇ ਮੈਂ ਆ ਗਿਆ, ਮੇਰੇ ਨਾਲ ਦਾ ਵੀ ਘੱਟੋ ਘੱਟ ਮੇਰੇ ਬਰਾਬਰ ਆ ਜਾਏ, ਕਦੀ ਉਹਦੇ ਵਾਸਤੇ ਮੰਗਿਆ? ਇਹ ਬਹੁਤ ਔਖਾ ਹੈ। ਸਿਰਫ ਗੁਰੂ ਮੰਗਦਾ ਹੈ ਮੇਰਾ ਸਿੱਖ ਮੇਰੇ ਬਰਾਬਰ ਆ ਜਾਏ। ਇਹ ਤਾਂ ਹੀ ਤੇ ਸਭ ਤੋਂ ਮਹਿੰਗਾ ਰਿਸ਼ਤਾ ਹੈ ਗੁਰੂ ਦਾ ਦੁਨੀਆਂ ਦੇ ਵਿੱਚ, ਕੋਈ ਰਿਸ਼ਤਾ ਨਹੀਂ। ਬੜੇ ਘੱਟ ਰਿਸ਼ਤੇ ਹੋਣਗੇ। ਜੇ ਗੁਰੂ ਸਾਹਿਬ ਨੇ ਸਿੱਖ ਤੇ ਗੁਰੂ ਦਾ ਰਿਸ਼ਤਾ ਪਿਤਾ ਤੇ ਪੁੱਤਰ ਵਾਲਾ ਕਿਹਾ, ਉਹਦੇ ਪਿੱਛੇ ਵੀ ਇਹ ਸਿਧਾਂਤ ਕੰਮ ਕਰਦਾ। ਪਿਤਾ ਚਾਹੁੰਦਾ ਪੁੱਤਰ ਮੇਰੇ ਜਿੰਨੀ ਜਾਇਦਾਦ ਦਾ ਮਾਲਕ ਬਣ ਜਾਏ, ਗੁਰੂ ਚਾਹੁੰਦਾ ਸਿੱਖ ਮੇਰੇ ਜਿੱਡਾ ਮੇਰੇ ਬਰਾਬਰ ਆ ਜਾਏ, ਨਹੀਂ ਤੇ ਦੁਨੀਆਂ ਦਾ ਕੋਈ ਉਸਤਾਦ ਨਹੀਂ ਚਾਹੁੰਦਾ। ਇਸ ਕਰਕੇ ਉਸਤਾਦ ਵਿੱਚ ਤੇ ਗੁਰੂ ਵਿੱਚ ਬੜਾ ਵੱਡਾ ਫਰਕ ਹੈ। ਉਸਤਾਦ ਕੁਝ ਚੀਜ਼ਾਂ ਸਿਖਾਉਂਦਾ, ਗੁਰੂ ਆਪਣਾ ਆਪਾ ਸਿੱਖ ਵਿੱਚ ਟਿਕਾਉਂਦਾ, ਉਹਨੂੰ ਆਪਣੇ ਬਰਾਬਰ ਕਰਨਾ ਚਾਹੁੰਦਾ। ਇਸ ਲਈ ਤੇ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ 10 ਜਾਮੇ ਧਾਰਨ ਕੀਤੇ ਨੇ ਤੇ ਅਖੀਰਲੇ ਜਾਮੇ ਦੇ ਵਿੱਚ ਸਿੰਘਾਸਨ ਤੇ ਖਲੋ ਕੇ ਪੰਜ ਸਿਰ ਮੰਗਣ ਤੋਂ ਬਾਅਦ, ਸਿੰਘਾਂ ਨੂੰ ਸੁਰਜੀਤ ਕਰਨ ਤੋਂ ਬਾਅਦ ਆਪ ਤਖ਼ਤ ਤੋਂ ਥੱਲੇ ਉਤਰ ਕੇ ਆ ਗਏ ਅਤੇ ਉਹਨਾਂ ਦੇ ਅੱਗੇ ਝੁੱਕ ਕੇ ਕਿਹਾ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਕਿਉਂਕਿ ਗੁਰੂ ਸਿੱਖ ਨੂੰ ਗੁਰੂ ਵਾਲੀ ਪਦਵੀ 'ਤੇ ਲਿਆਉਣਾ ਚਾਹੁੰਦਾ, ਬਰਾਬਰ ਕਰਨਾ ਚਾਹੁੰਦਾ। ਇਹੀ ਕਾਰਨ ਸੀ, ਮੈਂ ਪਿੱਛੇ ਬੇਨਤੀ ਕਰਕੇ ਆਇਆ ਕਿ ਬਿਦਾਵਾ ਸਿੱਖ ਲਿਖ ਕੇ ਦੇ ਕੇ ਆ ਗਏ ਨੇ, ਕਾਗਜ਼ ਗਰੀਬ ਨਿਵਾਜ ਜੀ ਨੇ ਜੇਬ ਵਿੱਚ ਪਾ ਲਿਆ। ਦੋ ਵਾਰੀ ਬਿਦਾਵਾ ਲਿਖਿਆ, ਇੱਕ ਵਾਰੀ ਆਨੰਦਪੁਰ ਸਾਹਿਬ ਅਤੇ ਇੱਕ ਵਾਰੀ ਰਾਮੇਆਣੇ ਪਰਤ ਕੇ ਦੂਜੀ ਵਾਰ। ਅਤੇ ਉਹਨਾਂ ਨੂੰ ਜਗਾਉਣ ਵਾਲੀ ਇਹ ਇੱਕ ਮਾਈ, ਮਾਈ ਭਾਗੋ, ਇਸਤਰੀ ਵਿੱਚ ਬੜੀ ਸ਼ਕਤੀ ਹੈ। ਇਸਤਰੀ ਸਮਾਜ ਨੂੰ ਡੇਗ ਵੀ ਸਕਦੀ ਏ, ਇਸਤਰੀ ਸਮਾਜ ਨੂੰ ਖੜਾ ਵੀ ਕਰ ਸਕਦੀ ਏ। ਯਾਦ ਰੱਖੋ, ਜੇ ਮਾਈ ਭਾਗੋ ਉੱਠ ਕੇ ਨਾ ਨਾ ਕਹਿੰਦੀ ਉਹਨਾਂ ਸਿੰਘਾਂ ਨੂੰ ਵੀ ਤੁਸੀਂ ਘਰ ਰਹੋ ਅਤੇ ਅਸੀਂ ਜਾਂਦੀਆਂ, ਤਾਂ ਸ਼ਾਇਦ ਬਿਦਾਵਾ ਨਾ ਪਾੜਦਾ, ਫਿਰ ਤਾਂ ਕੰਮ ਸਮਝੌਤਾ ਹੋ ਜਾਣਾ। ਨਹੀਂ, ਉਸ ਮਾਈ ਨੇ ਚੈਲੇਂਜ ਕਰ ਦਿੱਤਾ, ਜਗਾ ਦਿੱਤਾ। ਤਾਂ ਜਦੋਂ ਮੈਂ ਗੱਲ ਕਰ ਰਿਹਾ ਸੀ ਗੁਰੂ ਸਿੱਖ ਨਾਲ ਕਿੰਨਾ ਪ੍ਰੇਮ ਕਰਦਾ, ਛੋਟੀ ਗੱਲ ਕਰਾਂ, ਭਾਈ ਮਾਨ ਸਿੰਘ ਜੀ ਜ਼ਖਮੀ ਹੋਏ ਨੇ ਅਤੇ ਕਲਗੀਧਰ ਪਾਤਸ਼ਾਹ ਉੱਚੀ ਟਿੱਬੀ ਤੋਂ ਉੱਤਰ ਕੇ ਟੁੱਟੀ ਗੰਢੀ ਵਾਲੀ ਥਾਂ 'ਤੇ ਜਿੱਥੇ ਉਹ ਜਨ ਡੇ ਅੱਜ ਵੀ ਉੱਥੇ ਆ ਗਏ। ਭਾਈ ਸਾਹਿਬ, ਭਾਈ ਮਾਨ ਸਿੰਘ ਜੀ ਡਿੱਗੇ ਪਏ ਨੇ, ਉਹਨਾਂ ਦਾ ਆਣ ਕੇ ਗੁਰੂ ਸਾਹਿਬ ਨੇ ਮੂੰਹ ਪੂੰਝਿਆ ਅਤੇ ਬੈਠ ਗਏ ਵੀਰ ਆਸਨ, ਗੋਡਾ ਟਿਕਾ ਕੇ ਅਤੇ ਸਿਰ ਜਿਹੜਾ ਸੀ ਉਹ ਆਪਣੇ ਪੱਟ ਦੇ ਉੱਤੇ ਰੱਖ ਲਿਆ, ਮੂੰਹ ਵਿੱਚ ਪਾਣੀ ਪਾਇਆ, ਬਖਸ਼ਿਸ਼ ਕੀਤੀ ਅਤੇ ਉਹਨੇ ਅੱਖਾਂ ਖੋਲੀਆਂ ਅਤੇ ਵੇਖਿਆ ਜਿਸ ਗੁਰੂ ਨੂੰ ਕਹਿ ਕੇ ਆਇਆ ਸਾਂ, ਤੂੰ ਮੇਰਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਉਹ ਗੋਦ ਵਿੱਚ ਸਿਰ ਰੱਖ ਕੇ ਬੈਠਾ ਹੋਇਆ। ਇੱਥੇ ਅਸੀਂ ਕਈ ਵਾਰੀ ਕਹਿੰਦੇ ਹਾਂ ਬਿਦਾਵਾ ਪਾਟਿਆ ਅਤੇ ਫਿਰ ਭਾਈ ਮਾਨ ਸਿੰਘ ਗੁਰੂ ਨਾਲ ਜੁੜਿਆ ਸੀ, ਗੁਰੂ ਤਾਂ ਇਹਦੇ ਤੋਂ ਵੀ ਅੱਗੇ ਚਲਾ ਜਾਂਦਾ। ਨਹੀਂ, ਬਿਦਾਵਾ ਤੇ ਬਾਅਦ ਵਿੱਚ ਪਾਟਿਆ, ਗੁਰੂ ਗੋਬਿੰਦ ਸਿੰਘ ਨੇ ਸਿਰ ਤੇ ਪਹਿਲਾਂ ਹੀ ਆਪਣੇ ਸਿੱਖ ਦਾ ਚੁੱਕ ਕੇ ਆਪਣੀ ਗੋਦ ਵਿੱਚ ਰੱਖ ਲਿਆ ਸੀ। ਗੁਰੂ ਤੇ ਵਿਤਕਰਾ ਕਰਦੇ ਨਹੀਂ ਸਿੱਖ ਦੇ ਨਾਲ, ਜਿੱਦਣ ਗੁਰੂ ਨੇ ਛਿਣਕ ਦਿੱਤਾ ਪਰਤ ਕੇ ਸਿੱਖ ਲੱਭਦੇ ਨਹੀਂ ਕਿਤੇ। ਅਜੇ ਬਿਦਾਵਾ ਨਹੀਂ ਸੀ ਪਾਟਿਆ ਤੇ ਗੁਰੂ ਗੋਬਿੰਦ ਸਿੰਘ ਦਾ ਪਿਆਰ ਇੰਨਾ ਹੈ ਆਪਣੇ ਸਿੱਖ ਦੇ ਨਾਲ, ਉਹ ਫਿਰ ਵੀ ਉਹਨੂੰ ਗੋਦ ਵਿੱਚ ਰੱਖ ਲੈਂਦਾ ਤੇ ਉਹ ਸਿਧਾਂਤ ਅੱਜ ਵੀ ਚੱਲਦਾ ਪਿਆ। ਅੱਜ ਕੋਈ ਵੀ ਸਿੱਖ ਜਿਹੜਾ ਸਿੱਖ ਘਰ ਵਿੱਚ ਜੰਮਿਆ ਹੈ, ਭਾਵੇਂ ਉਹਨੇ ਕੇਸ ਰੱਖੇ ਨੇ ਤੇ ਭਾਵੇਂ ਕੇਸ ਨਹੀਂ ਰੱਖੇ, ਭਾਵੇਂ ਅੰਮ੍ਰਿਤ ਛਕਿਆ ਤੇ ਭਾਵੇਂ ਅੰਮ੍ਰਿਤ ਨਹੀਂ ਛਕਿਆ, ਗੁਰੂ ਗ੍ਰੰਥ ਸਾਹਿਬ ਕਦੀ ਨਹੀਂ ਕਹਿੰਦੇ ਵੀ ਤੂੰ ਮੇਰਾ ਸਿੱਖ ਨਹੀਂ ਤੇ ਗੁਰਦੁਆਰੇ ਵਿੱਚੋਂ ਬਾਹਰ ਹੋ ਜਾ, ਉਹਨੂੰ ਵੀ ਕੋਲ ਥਾਂ ਦੇ ਦਿੰਦੇ ਨੇ, ਗੁਰੂ ਬਖਸ਼ਿੰਦ ਹੈ। ਪਰ ਇਹ ਹੁਣ ਸਿੱਖ ਦੀ ਜ਼ਿੰਮੇਵਾਰੀ। ਉਹਨੇ ਬੇਨਤੀ ਕੀਤੀ, ਮਹਾਰਾਜ ਬਿਦਾਵਾ ਉਹ ਕਾਗਜ਼ ਪਾੜ ਦਿਓ। ਸਤਿਗੁਰੂ ਨੇ ਜੇਬ ਵਿੱਚੋਂ ਕੱਢਿਆ, ਕਹਿਣ ਲੱਗੇ ਮਾਂ ਸਿੰਘਾ, ਮੈਂ ਬੜਾ ਕੁਝ ਸਰਸਾ ਨਦੀ ਵਿੱਚ ਰੋੜ ਆਇਆ ਪਰ ਮੈਂ ਤੇਰਾ ਕਾਗਜ਼ ਨਹੀਂ ਰੋੜਨ ਦਿੱਤਾ, ਇਹ ਮੈਂ ਸਾਂਭ ਕੇ ਰੱਖਿਆ, ਇਹਨੂੰ ਮਹਾਰਾਜ ਪਾੜ ਦਿਓ ਜਿਹੜੇ ਅੱਖਰ ਲਿਖੇ ਸਨ। ਸਤਿਗੁਰੂ ਨੇ ਕਾਗਜ਼ ਕੱਢ ਕੇ ਸਾਹਮਣੇ ਕੀਤਾ, ਕਹਿਣ ਲੱਗੇ ਮਾਂ ਸਿੰਘ ਧਿਆਨ ਨਾਲ ਵੇਖ, ਇਸ ਕਾਗਜ਼ ਦੇ ਦੋ ਪਾਸੇ ਨੇ, ਹਰ ਇੱਕ ਕਾਗਜ਼ ਦੇ ਦੋ ਪਾਸੇ ਹੁੰਦੇ ਨੇ, ਇੱਕ ਪਾਸਾ ਤੇਰੇ ਵਾਲਾ ਅਤੇ ਇੱਕ ਪਾਸਾ ਮੇਰੇ ਵਾਲਾ ਹੈ, ਇੱਕ ਪਾਸਾ ਸਿੱਖ ਵਾਲਾ ਅਤੇ ਇੱਕ ਪਾਸਾ ਗੁਰੂ ਵਾਲਾ। ਕਹਿੰਦੇ ਮਹਾਰਾਜ ਬਿਲਕੁਲ ਠੀਕ। ਕਹਿੰਦੇ ਆਹ ਵੇਖ, ਤੇਰੇ ਵਾਲੇ ਪਾਸੇ ਤੂੰ ਲਿਖ ਕੇ ਦੇ ਕੇ ਆਇਆ ਹੈ ਕਿ ਮੈਂ ਤੇਰਾ ਸਿੱਖ ਨਹੀਂ ਅਤੇ ਤੂੰ ਮੇਰਾ ਗੁਰੂ ਨਹੀਂ, ਮੈਂ ਆਪਣੇ ਵਾਲਾ ਪਾਸਾ ਕੋਰਾ ਰੱਖਿਆ, ਮੈਂ ਆਪਣੇ ਵਾਲੇ ਪਾਸੇ ਨਹੀਂ ਲਿਖਿਆ ਵੀ ਮੈਂ ਤੇਰਾ ਗੁਰੂ ਨਹੀਂ ਅਤੇ ਤੂੰ ਮੇਰਾ ਸਿੱਖ ਨਹੀਂ ਹੈ, ਮੈਂ ਤਾਂ ਉਸੇ ਤਰ੍ਹਾਂ ਕੋਰਾ ਕਾਗਜ਼ ਰੱਖਿਆ। ਅੱਜ ਵੀ ਗੁਰੂ ਦਾ ਕਾਗਜ਼ ਕੋਰਾ ਹੈ। ਸਿੱਖ ਬਿਦਾਵਾ ਲਿਖ ਕੇ ਚਲਾ ਜਾਏ, ਸਿੱਖੀ ਤੋਂ ਦੂਰ ਹੋ ਗਿਆ, ਕੇਸਾਂ ਦੀ ਬੇਅਦਬੀ ਕਰ ਲਈ, ਨਸ਼ਿਆਂ ਵਿੱਚ ਡਿੱਗ ਪਿਆ, ਗੁਰੂ ਨੇ ਅਜੇ ਵੀ ਉਹਨੂੰ ਬਿਦਾਵਾ ਨਹੀਂ ਲਿਖਿਆ। ਇਸ ਕਰਕੇ ਗੁਰੂ ਅਤੇ ਸਿੱਖ ਦਾ ਨਿੱਜੀ ਸੰਬੰਧ ਹੈ, ਉਹ ਹਮੇਸ਼ਾ ਸਿੱਖ ਦੇ ਨਾਲ ਹੈ, ਕੋਲ ਵਰਤਦਾ, ਨਾਲ ਰਹਿੰਦਾ। ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਰਾਗ ਦੇ ਵਿੱਚ, ਬਿਹਾਗੜਾ ਰਾਗ ਦੇ ਵਿੱਚ ਗੁਰੂ ਦੀ ਮੌਜੂਦਗੀ, ਉਹਦੀ ਨਜ਼ਦੀਕਤਾ, ਉਹਦਾ ਨਾਲ ਰਹਿਣਾ ਅਤੇ ਸਾਡਾ ਮੁਕਰ ਜਾਣਾ, ਇਹ ਸਾਰੇ ਬਚਨ ਉਚਾਰਨ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ।
ਬਿਹਾਗੜਾ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਉਪਦੇਸ਼ ਦੇ ਰਹੇ ਹਨ।
ਸਭ ਜੀ ਤੇਰੇ ਤੂੰ ਵਰਤ ਦਾ ਮੇਰੇ ਹਰ ਪ੍ਰਭ।
ਮਹਾਰਾਜ ਬਚਨ ਕਰ ਰਹੇ ਨੇ, ਇਹ ਸਾਰੇ ਜੀਵ ਤੇਰਾ ਘਰ ਹਨ, ਸਾਰੇ ਜੀਵ ਤੇਰਾ ਮਕਾਨ ਹਨ, ਇਹਨਾਂ ਵਿੱਚ ਤੂੰ ਆਸਣ ਲਾ ਕੇ ਬੈਠਾ ਹੋਇਆ। ਬਸ ਇਹਨਾਂ ਨੂੰ ਚੇਤਾ ਭੁੱਲ ਗਿਆ ਸਾਡੇ ਵਿੱਚ ਕੌਣ ਬੈਠਾ। ਸਭ ਜੀ ਤੇਰੇ, ਕੋਈ ਵੀ ਉਹਦੇ ਤੋਂ ਖਾਲੀ ਨਹੀਂ ਹੈ। ਹਿਰਦੇ ਦੀ ਡੂੰਘਾਈ ਦੇ ਵਿੱਚ ਉਹਦੀ ਸੁਗੰਧੀ ਹੈ, ਉਹਦਾ ਨਿਵਾਸ ਹੈ। ਸਭ ਜੀ ਤੇਰੇ ਤੂੰ ਵਰਤਦਾ ਔਰ ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ। ਜੋ ਵੀ ਅਸੀਂ ਕਰ ਰਹੇ ਹਾਂ ਨਾ, ਇਹ ਸਾਡੀ ਭ੍ਰਾਂਤੀ ਹੈ, ਇਹ ਸਾਡਾ ਭੁਲੇਖਾ ਹੈ ਵੀ ਮੈਂ ਕੁਝ ਕਰ ਰਿਹਾ। ਅੰਦਰ ਹਰਕਤ ਕੌਣ ਕਰ ਰਿਹਾ? ਹਰਕਤ ਵਾਹਿਗੁਰੂ ਕਰ ਰਿਹਾ। ਮਹਾਰਾਜ ਕਹਿੰਦੇ ਜਿੱਦਣ ਉਹ ਵਿੱਚੋਂ ਨਿਕਲ ਗਿਆ ਨਾ, ਤੂੰ ਅੱਜ ਹੱਥਾਂ 'ਤੇ ਮਾਣ ਕਰਨਾ ਨਾ, ਮੇਰੀਆਂ ਬਾਹਾਂ ਦਾ ਮਾਣ ਬੜਾ ਹੈ। ਜਿੱਦਣ ਤੇਰੀਆਂ ਬਾਹਾਂ ਵਿੱਚੋਂ ਪਾਸੇ ਹੋ ਗਿਆ, ਇਸ ਬਾਂਹ ਦੇ ਨਾਲ, ਇਸ ਹੱਥ ਦੇ ਨਾਲ ਤੇਰੇ ਮੂੰਹ 'ਤੇ ਬੈਠੀ ਹੋਈ ਮੱਖੀ ਤੇਰੇ ਤੋਂ ਨਹੀਂ ਉਡਾਈ ਜਾਣੀ, ਉਹ ਵੀ ਦੂਜੇ ਨੂੰ ਕੱਪੜਾ ਚੱਲਣਾ ਪੈਣਾ। ਫਿਰ ਵਰਤਦਾ ਕੌਣ ਹੈ ਉਹਨੂੰ ਵੇਖ, ਤੇਰੇ ਵਿੱਚ ਨਿਵਾਸ ਕਿਹਦਾ? ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ, ਹੇ ਮੇਰੇ ਵਾਹਿਗੁਰੂ ਜੀਓ, ਤੁਸੀਂ ਸਾਰਿਆਂ ਦੇ ਵਿੱਚ ਵਰਤਦੇ ਹੋ ਤੇ ਸਾਰੇ ਜੀਵ ਤੁਹਾਡੇ ਹਨ।
ਤੂੰ ਜਾਣ ਹੈ ਜੋ ਜੀਏ ਕਮਾਈਆ ਰਾਮ।
ਇੱਕ ਹੋਰ ਬੜੀ ਵੱਡੀ ਲੀਲਾ ਹੈ ਉਹਦੀ ਕਿ ਜੋ ਅਸੀਂ ਜੀਵ ਵਿੱਚ ਸੋਚਦੇ ਹਾਂ, ਜੋ ਅਸੀਂ ਲੁੱਕ ਕੇ ਕਮਾਉਂਦੇ ਹਾਂ, ਇੰਜ ਸੋਚਦੇ ਹਾਂ ਵੀ ਇਹਦਾ ਕਿਹੜਾ ਗੁਰੂ ਨੂੰ ਪਤਾ, ਇਹ ਕਿਹੜਾ ਜਾਣਦਾ? ਨਹੀਂ, ਮਹਾਰਾਜ ਕਹਿੰਦੇ ਨੇ ਜੇ ਗੁਰੂ ਅੱਗੇ ਅਰਦਾਸ ਪਾਠ ਦੀ ਕਰਨਾ ਨਾ ਰੋਜ਼, ਵੀ ਮੈਂ ਪਾਠ ਇੰਨਾ ਕੀਤਾ, ਨਾਲ ਦੋ ਅੱਖਰ ਹੋਰ ਕਹਿ ਦਿਆ ਕਰ ਵੀ ਅੱਜ ਸਾਰਾ ਦਿਨ ਝੂਠ ਵੀ ਇੰਨਾ ਬੋਲਿਆ, ਉਹ ਅਰਦਾਸ ਕਿੰਨੇ ਕਰਨੀ ਹੈ? ਅੱਜ ਮੈਂ ਨਿੰਦਿਆ ਬੜੀ ਕੀਤੀ ਹੈ, ਅੱਜ ਮੈਂ ਵੇਖਿਆ ਗਲਤ ਬਹੁਤ ਹੈ, ਅੱਜ ਮੈਂ ਸੁਣਿਆ ਬਹੁਤ ਗਲਤ ਹੈ, ਅੱਜ ਮੈਂ ਸੋਚਦਾ ਬਹੁਤ ਗਲਤ ਰਿਹਾ। ਕਿਉਂਕਿ ਇਹ ਅਰਦਾਸ ਕਰਨ ਤੋਂ ਬਾਅਦ ਸਿੱਖ ਦਾ ਹਿਰਦਾ ਪਵਿੱਤਰ ਹੋ ਜਾਂਦਾ। ਜੇ ਦੱਬ ਕੇ ਰੱਖਦੇ ਹਾਂ ਪਾਪ ਵਧੇਗਾ, ਬੀਜ ਨੂੰ ਦੱਬੋ ਵੱਧ ਜਾਏਗਾ, ਬੀਜ ਨੂੰ ਬਾਹਰ ਫੋਲ ਦਿਓ ਤੇ ਸੁੱਕ ਜਾਏਗਾ। ਪਾਪ ਸੁਭਾਵਿਕ ਹੈ ਮਨੁੱਖੀ ਮਨ ਵਿੱਚ, ਸਰੀਰ ਦੇ ਵਿੱਚ, ਪਰ ਇੱਕ ਗੱਲ, ਪਾਪ ਤੋਂ ਜੇ ਮਨ ਨਹੀਂ ਛੁੱਟਦਾ, ਇੱਕ ਕੰਮ ਤੇ ਸਿੱਖ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਤੋਂ ਓਹਲਾ ਕਦੀ ਨਾ ਰੱਖੇ। ਜਿਹੜੀ ਗੱਲ ਹੋਵੇ ਇਹ ਮੰਨ ਕੇ ਆਵੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਵੀ ਕੱਲ ਜੋ ਕੁਝ ਤੂੰ ਕਰਕੇ ਆਇਆ ਸਾਰੀ ਲਿਸਟ ਤੇਰੇ ਗੁਰੂ ਗ੍ਰੰਥ ਸਾਹਿਬ ਕੋਲ ਆ ਗਈ, ਇੱਥੋਂ ਸੰਬੰਧ ਬਣਨਾ ਸ਼ੁਰੂ ਹੋ ਜਾਏਗਾ। ਜੋ ਕਮਾਉਂਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਕਮਾਈ ਦਾ ਸਭ ਕੁਝ ਤੁਸੀਂ ਜਾਣੀ ਜਾਣ ਹੋ ਜੀ।
ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦ ਉੜੀਏ।
ਹੇ ਮੇਰੀ ਜਿੰਦ, ਹੇ ਮੇਰੀ ਸੁਰਤੀ, ਤੂੰ ਕਿਉਂ ਗਾਫਲ ਹੋ ਗਈ ਹੈ? ਤੂੰ ਕੀ ਸੋਚ ਰਹੀ ਵੀ ਤੈਨੂੰ ਵੇਖ ਨਹੀਂ ਕੋਈ ਰਿਹਾ? ਤੂੰ ਜੋ ਸੋਚਣਾ ਕੀ, ਤੈਨੂੰ ਪਤਾ ਵੀ ਉਹਦੇ ਕੋਲ ਤੇਰੀ ਗੱਲ ਨਹੀਂ ਜਾ ਰਹੀ। ਜੋ ਕੁਝ ਵੀ ਤੂੰ ਸੋਚਦਾ ਹੈ, ਜੋ ਉਹ ਅੰਦਰ ਵੀ ਤੇਰੇ ਨਾਲ ਹੈ ਤੇ ਬਾਹਰ ਵੀ ਤੇਰੇ ਨਾਲ, ਅੰਦਰ ਦਾ ਮਤਲਬ ਤੇਰੇ ਵਿਚਾਰਾਂ ਨੂੰ ਵੀ ਪੜ ਰਿਹਾ ਤੇ ਤੇਰੇ ਕਰਮਾਂ ਨੂੰ ਵੀ ਪੜ ਰਿਹਾ। ਮਹਾਰਾਜ ਕਹਿੰਦੇ ਨੇ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ। ਚੋਰ ਨੇ ਸੰਨ ਲਾਈ, ਅੱਗੋਂ ਪਿੱਛੋਂ ਵਹਿੰਦਾ ਵੀ ਰਾਤ ਤਾਂ ਹਨੇਰਾ, ਕਿਹੜਾ ਕੋਈ ਵੇਖ ਰਿਹਾ? ਮਹਾਰਾਜ ਕਹਿੰਦੇ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਤੂੰ ਜਿਹੜਾ ਕੈਮਰਾ ਅੰਦਰ ਲਾ ਕੇ ਬੈਠਾ, ਤੇਰੇ ਤੋਂ ਨਹੀਂ ਲੁਕ ਸਕਦਾ। ਦੁਨੀਆਂ ਨੂੰ ਭੁਲੇਖੇ ਪਾਏ ਜਾ ਸਕਦੇ ਨੇ, ਰੱਬ ਨੂੰ ਭੁਲੇਖਾ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਉਸ ਅੰਤਰਜਾਮੀ ਵਾਹਿਗੁਰੂ ਨੂੰ ਆਪਣੇ ਅੰਦਰੋਂ ਵੇਖਣ ਦੀ ਕੋਸ਼ਿਸ਼ ਕਰ।
ਸਭ ਵੇਖੈ ਮਨ ਮੁਕਰਾਈਆ ਰਾਮ।
ਹੇ ਮੇਰੇ ਮਨਾ, ਉਹ ਤਾਂ ਤੈਨੂੰ ਸਭ ਕੁਝ, ਤੇਰੀ ਹਰ ਇੱਕ ਹਰਕਤ ਨੂੰ ਵੇਖ ਰਿਹਾ, ਪਰ ਮੁਕਰਾਈਆ ਰਾਮ ਤੇਰੀ ਆਦਤ ਬੜੀ ਭੈੜੀ, ਤੂੰ ਮੁਕਰਨ ਵਿੱਚ ਬੜਾ ਮਹਿਰ। ਹੁਣੇ ਗੱਲ ਕੀਤੀ, ਹੁਣੇ ਮੁਕਰ ਗਿਆ, ਮੈਂ ਤੇ ਕੀਤੀ ਹੀ ਨਹੀਂ ਸੀ। ਤੇ ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਕਿੰਨਾ ਕੁ ਚਿਰ ਮੁਕਰੇਗਾ? 50 ਸਾਲ, 70 ਸਾਲ, 100 ਸਾਲ। ਜਿੱਦਣ ਗਿਆ ਨਾ ਅੱਗੇ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚ ਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਅੱਗੇ ਜਾ ਕੇ ਧਰਮਰਾਜ ਨੇ ਕਿਹਾ ਵੀ ਨਾਮ ਨਹੀਂ ਜਪਿਆ ਤੂੰ, ਆਹ ਕਰਦਾ ਰਹੇ। ਇਹਨੇ ਕਿਹਾ ਜੀ ਨਹੀਂ ਜੀ, ਮੈਂ ਤੇ ਬੜਾ ਚੰਗਾ, ਇੱਥੋਂ ਵਾਲੀ ਆਦਤ ਸੀ ਨਾ। ਉਹਨੇ ਕਿਹਾ ਬਹਿ, ਬਹਿ ਦਾ ਮਤਲਬ ਇੱਥੇ ਬਹਿ ਜਾ, ਤੇਰੇ ਨਾਲ ਧੱਕਾ ਨਹੀਂ ਕਰਦੇ। ਉਹਨੇ ਆਪਣੇ ਬੰਦਿਆਂ ਨੂੰ ਕਿਹਾ ਵੀ ਲਾਓ ਸਕਰੀਨ, ਇਹ 50 ਸਾਲ ਕਿਹੜੀ ਕਮਾਈ ਕਰਕੇ ਆਇਆ, ਕਿਹੜੀਆਂ ਕਰਤੂਤਾਂ ਕਰਕੇ ਆਇਆ, ਕੱਢੋ ਇਹਦਾ ਸਾਰਾ ਪੁਰਾਣਾ ਬਾਇਓਡਾਟਾ ਜਿਹੜਾ। ਉਹਨਾਂ ਨੇ ਬਟਨ ਦੱਬ ਦੇਣਾ, ਆਹ ਦੁਨੀਆਂ ਦੇ ਕੰਪਿਊਟਰ ਤੇ ਹੋਣ ਆਏ ਨੇ, ਰੱਬ ਦਾ ਕੰਪਿਊਟਰ ਤੇ ਉਦਣ ਦਾ ਚੱਲਦਾ ਜਿੱਦਣ ਦੀ ਦੁਨੀਆਂ ਬਣੀ ਹੋਈ ਹੈ। उन्हें एक बटन दबिया सब कुछ सामने आ जाना है। मुकर नहीं सकता मनुख, पर यह मनुख चलाकी करता है, मुकरन की कोशिश करता है।
मन मुखा नू हर दूर है मेरी जिंदुड़िए,
हे मेरी सुरती हे मेरी बिरती। मनमुख मनुख नू जेड़ा मन दे आखे लगता है, वह सोचता परमात्मा किते दूर होवेगा, किते वखरा होवेगा, किसे चार दुआरी विच होवेगा।
सब बिरथे काल गवाईया राम,
गुरु रामदास जी ने जवाब दे दिता, हुण सारी गल का जवाब दे दिता भी असी पाठ करने आते रस क्यों नहीं आता। कहिंदे उन्हूं नाल नहीं समझदा, तू कल्ला ही करी जांदा। जे समझना भी तो सोचना भी 24 घंटियां बाद घंटा को गुरु कोला, बाकी 23 घंटे तो अपनी मर्जी करांगे। महाराज कहिंदे नहीं, जिदन वो 23 घंटे भी गुरु के अनुसार होए ना, उदन इस एक घंटे के पाठ ने तेनू उठन नहीं देना, परत के तेरा जी करना भी पाठ छड्डा ही ना, मन काला ही तां पैंदा है। वो तेरे 23 घंटे ठीक नहीं, इस करके महाराज सच्चे पातशाह जी कहिंदे ने कि इस तरह वो अकाल पुरख जेड़ा है, जे असी उन्हूं नाल नहीं समझदे ते जिन्नी घालना भी करने आ वो भी व्यर्थ ही गवाच जांदी है।
जन नानक गुरमुख ते आया मेरी जिंदुड़िए,
पर जिन्ना गुरमुखा ने गुरमुख बन के गुरु दे हुक्म विच रह के सिखी कमाई है, हे मेरी सुरती, जिन्हां ने गुरु दे भय विच कार कमाई है।
हर हाजर नदरी आईया राम,
उन्हां नूं सब थावां ते हाजर नजरी आउंदा है, नाल दिसदा है। ए नहीं भी कल्ला मैनूं कम पिया, ए शब्द असीं बड़े मजे नाल पढ़ लैंदे आ कि जिथे कम पैंदा रब मेरे नाल हुंदा है, सारे थावां ते इहदा बड़ा सुआद आउंदा है इन्हां शब्दां दा। जिथे लोड़ पई जी गुरु मेरे नाल सी, गुरु मेरे अंग संग सी, होर बड़े बचन आउंदे ने। जय जय काज किरत सेवक की तहां तहां उठ धावै, सेवक को निकटी होए दिखावै। ये ते आउंदा बड़ा सुआद वी कम वेले गुरु मेरे नाल हुंदा है, जदों देना सी गुरु तो मंग के लिया, पुत्र चाहीदा बच्चा चाहीदा है, मंगन लग्या ते गुरु कोल सी, ते जिदन उहदा करना सी समागम उदन गुरु नूं पासे कढ दिता, उदन शराब दीआं ठेके दीआं पेटियां लिया के रख लईआं। जिदन लोड़ सी गुरु कोलों मंग लिया, जिदन उहदी खुशी मनाउणी सी उदन शराब नाल मनाई। कोई बंदा ठेके अगे अरदास करदा, वेख्या तुसीं वी पुत्तर चाहीदा बच्चा चाहीदा, उत्थे नहीं करदा कोई, बस उत्थे उदों ही जांदे ने जदों जम पैंदा। महाराज कहिंदे जिहदे तों लिया उहदा शुकराना कर, ਇਹ ਮੁਕਰਨ ਦੀ ਆਦਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਗੁਰਮੁਖਾਂ ਨੂੰ ਹਰ ਥਾਂ ਤੇ ਅੰਗ ਸੰਗ ਸਹਾਈ ਦਿਸਿਆ ਹੈ।
ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ,
ਹੇ ਮੇਰੀ ਜਿੰਦੇ, ਪਰ ਉਹ ਸੇਵਕ ਤੇ ਉਹ ਭਗਤ ਪ੍ਰਵਾਨ ਹੋਏ ਨੇ ਜਿਨ੍ਹਾਂ ਨੇ ਉਹਨੂੰ ਬਿਲਕੁਲ ਨੇੜੇ ਵੇਖਿਆ ਹੈ।
ਜੋ ਪ੍ਰਭ ਮੇਰੇ ਮਨ ਭਾਣੇ ਰਾਮ,
ਜਿਹੜੇ ਮੇਰੇ ਪ੍ਰਭੂ ਦੇ ਮਨ ਨੂੰ ਚੰਗੇ ਲੱਗੇ ਨੇ ਕਿਉਂਕਿ ਉਹਦੇ ਭੈ ਵਿੱਚ ਵਸਦੇ ਹਨ।
ਸੇ ਹਰ ਦਰਗਹ ਪੈ ਨਾਇਆ ਮੇਰੀ ਜਿੰਦੁੜੀਏ,
ਹੇ ਮੇਰੀ ਜਿੰਦੇ, ਐਸੇ ਗੁਰਮੁਖ ਪਰਮੇਸ਼ਰ ਦੀ ਦਰ ਵਿੱਚ ਉਹਨਾਂ ਨੂੰ ਸਤਿਕਾਰ ਮਿਲਦਾ ਹੈ, ਉਹਨਾਂ ਨੂੰ ਹਰ ਦਰਗਾਹ ਦੇ ਵਿੱਚ ਪਹਿਨਾਇਆ ਗਿਆ ਹੈ, ਸਤਿਕਾਰ ਮਿਲਿਆ ਹੈ।
ਅਹਨਿਸ ਸਾਚ ਸਮਾਣੇ ਰਾਮ,
ਉਹ ਦਿਨ ਰਾਤ ਸੱਚੇ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ।
ਜਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੁੜੀਏ,
ਹੇ ਮੇਰੀ ਜਿੰਦੇ, ਇਹ ਜਿਹੜੇ ਦਿਨ ਰਾਤ ਸੱਚ ਵਿੱਚ ਸਮਾਏ ਰਹਿੰਦੇ ਨੇ, ਜੇ ਤੂੰ ਉਹਨਾਂ ਦੀ ਸੰਗਤ ਕਰੇਗਾ ਤੇ ਤੇਰੇ ਜੀਵਨ ਵਿੱਚੋਂ ਮੈਲ ਪਾਪਾਂ ਦੀ ਉਤਰ ਜਾਵੇਗੀ।
ਰੰਗ ਰਾਤੇ ਨਦਰ ਨਿਸ਼ਾਨੇ ਰਾਮ,
ਕਿਉਂਕਿ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ ਤੇ ਉਹਨਾਂ ਦੇ ਮਸਤਕ ਦੇ ਉੱਤੇ ਪਰਮਾਤਮਾ ਦੀ ਦ੍ਰਿਸ਼ਟੀ ਦੀ ਨਿਸ਼ਾਨੀ ਲੱਗੀ ਹੋਈ ਹੈ। ਨਦਰ ਨਿਸ਼ਾਨੇ ਰਾਮ, ਉਹਨਾਂ ਦੇ ਚਿਹਰੇ ਵੱਲ ਵੇਖਿਆ ਅਕਾਲ ਪੁਰਖ ਚੇਤੇ ਆਉਂਦਾ ਹੈ, ਉਹਨਾਂ ਦੇ ਮਸਤਕ ਤੇ ਵਾਹਿਗੁਰੂ ਨੇ ਆਪਣੀ ਦ੍ਰਿਸ਼ਟੀ ਦੀ ਮੋਹਰ ਲਾਈ ਹੋਈ ਹੈ।
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ,
ਕਹਿੰਦੇ ਹਨ ਧੰਨ ਗੁਰੂ ਰਾਮਦਾਸ ਜੀ, ਹੇ ਪ੍ਰਭੂ ਸਾਡੀ ਅਰਦਾਸ ਸੁਣੋ, ਇਹ ਬੇਨਤੀ ਸਰਵਣ ਕਰੋ ਜੀ।
ਮਿਲ ਸਾਧੂ ਸੰਗ ਅਗਾਣੇ ਰਾਮ,
ਐਸੇ ਸਾਧੂਆਂ ਦੀ ਸਾਨੂੰ ਸੰਗਤ ਬਖਸ਼ੋ ਜਿਨ੍ਹਾਂ ਦੇ ਮੱਥੇ ਤੇ ਤੁਸਾਂ ਬਖਸ਼ਾਂ ਦੀਆਂ ਮੋਹਰਾਂ ਲਾਈਆਂ ਨੇ, ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ, ਕਿਉਂਕਿ ਉਹਨਾਂ ਦੀ ਸੰਗਤ ਦੇ ਨਾਲ ਵੱਡੀ ਤ੍ਰਿਪਤੀ ਮਿਲਦੀ ਹੈ। ਅਗਾਣੇ ਮੈਨੇ ਤ੍ਰਿਪਤ ਹੋ ਜਾਣਾ, ਉਹਨਾਂ ਦੇ ਸੰਗ ਸਾਥ ਦੇ ਵਿੱਚੋਂ ਰਜੇਵਾ ਮਿਲਿਆ ਹੈ।
ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀਏ।
ਫਿਰ ਕਿਸੇ ਨੇ ਪੁੱਛਿਆ ਜੀ ਸਾਡੀ ਮੈਲ ਕਿਵੇਂ ਲਵੇ, ਮਹਾਰਾਜ ਨੇ ਦੂਜਾ ਸਟੈਪ ਦੱਸਿਆ। ਹੇ ਮੇਰੀ ਰਸਨਾ ਗੋਬਿੰਦ ਦਾ ਨਾਮ ਜਪਿਆ ਕਰ, ਹੇ ਮੇਰੀ ਜਿੰਦੇ ਆਪਣੀ ਰਸਨਾ ਨਾਲ ਨਿਤਨੇਮ ਕਰਿਆ ਕਰ, ਸਹਿਜ ਪਾਠ ਕਰਿਆ ਕਰ, ਬਾਣੀ ਪੜਿਆ ਕਰ।
ਜਪ ਹਰ ਹਰ ਤ੍ਰਿਸ਼ਨਾ ਜਾਏ ਰਾਮ,
ਕਿਉਂਕਿ ਨਾਮ ਜਪਣ ਦੇ ਨਾਲ ਸਾਰੀਆਂ ਪ੍ਰਕਾਰ ਦੀਆਂ ਤ੍ਰਿਸ਼ਨਾਵਾਂ ਜਿਹੜੀਆਂ ਭੁੱਖਾਂ ਨੇ ਕਈ ਪ੍ਰਕਾਰ ਦੀਆਂ ਉਹ ਅੰਦਰੋਂ ਲਹਿ ਜਾਂਦੀਆਂ ਨੇ। ਨਾਮ ਮਨ ਨੂੰ ਤ੍ਰਿਪਤ ਕਰ ਦਿੰਦਾ ਹੈ।
ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ।
ਫਿਰ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਨਿਤਨੇਮ ਕੀਤਾ, ਸਿਮਰਨ ਸੇਵਾ ਕੀਤਾ ਹੈ, ਉਹਨਾਂ ਤੇ ਆਪਣੇ ਆਪ ਉਹ ਤਰਸ ਕਰ ਦਿੰਦਾ ਹੈ, ਆਪਣੇ ਆਪ ਦਇਆ ਕਰ ਦਿੰਦਾ ਹੈ। ਤੇ ਜਿਸ ਮਨੁੱਖ ਦੇ ਉੱਤੇ ਪਰਮੇਸ਼ਰ ਦਇਆ ਕਰੇ, ਕਹਿਣ ਲੱਗੇ ਮੇਰਾ ਪਾਰ ਬ੍ਰਹਮ ਪਰਮੇਸ਼ਰ ਹੇ ਮੇਰੀ ਜਿੰਦੇ,
ਤਿਸ ਮਨ ਨਾਮ ਵਸਾਏ ਰਾਮ।
ਤੇ ਫਿਰ ਆਪਣੀ ਬਖਸ਼ਿਸ਼ ਉਹਦੇ ਅੰਦਰ ਵਸਾ ਦਿੰਦਾ। ਪਹਿਲਾਂ ਸਿੱਖ ਕਮਾਈ ਕਰਦਾ, ਫਿਰ ਗੁਰੂ ਵਿੱਚ ਰਹਿ ਵਰਤ ਕੇ ਉਹਦੇ ਅੰਦਰ ਨਾਮ ਦੀ ਦਾਤ ਟਿਕਾ ਦਿੰਦਾ ਹੈ।
ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ।
ਜਿਸ ਮਨੁੱਖ ਨੂੰ ਪੂਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਮਿਲਾਪ ਹੋ ਜਾਂਦਾ ਹੈ, ਔਰ ਗੁਰੂ ਚਰਨਾਂ ਨਾਲ ਜਿਹਦੀ ਸਾਂਝ ਬਣ ਜਾਂਦੀ ਹੈ, ਹੇ ਮੇਰੀ ਸੁਰਤੀਏ।
ਸੋ ਹਰ ਧਨ ਨਿਧ ਪਾਏ ਰਾਮ,
ਉਹ ਗੁਰੂ ਦਰ ਤੋਂ ਪਰਮਾਤਮਾ ਦੇ ਨਾਮ ਦਾ ਧਨ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ। ਉਹਦੇ ਉੱਤੇ ਵੱਡੀਆਂ ਬਖਸ਼ਾਂ ਹੁੰਦੀਆਂ ਹਨ।
ਵਡ ਭਾਗੀ ਸੰਗਤ ਮਿਲਾ ਮੇਰੀ ਜਿੰਦੜੀਏ।
ਐਸੇ ਗੁਰਮੁਖਾਂ ਦੀ ਸੰਗਤ ਬੜੇ ਵੱਡੇ ਭਾਗਾਂ ਨਾਲ ਮਿਲਦੀ ਏ, ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ, ਜਿਨ੍ਹਾਂ ਨੇ ਕਮਾਈ ਕੀਤੀ ਏ, ਉਹਨਾਂ ਦੇ ਸੰਗ ਸਾਥ ਦੇ ਵਿੱਚੋਂ ਵੀ ਬਹੁਤ ਵੱਡੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ ਹਨ।
ਨਾਨਕ ਹਰ ਗੁਣ ਗਾਏ ਰਾਮ,
ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਏ ਨੇ, ਭਗਤੀ ਕੀਤੀ ਹੈ, ਸਿਮਰਨ ਕੀਤਾ ਹੈ, ਐਸੇ ਗੁਰਮੁਖਾਂ ਦੀ ਸੰਗਤ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ।
ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀਏ।
ਹੁਣ ਇਹ ਚੌਥਾ ਬੰਦ ਹੈ, ਇਹਦੇ ਵਿੱਚ ਚੌਥੀ ਅਵਸਥਾ ਹੈ। ਅਵਸਥਾ ਕਿਹੜੀ ਏ? ਥਾਨ ਥਨੰਤਰ, ਥਾਨ ਹੁੰਦਾ ਇੱਕ ਥਾਂ ਸਰੀਰ, ਥਨੰਤਰ ਹੁੰਦਾ ਸਰੀਰ ਦੇ ਵਿੱਚ ਵਸੀ ਹੋਈ ਜੋਤ। ਜਦੋਂ ਅੰਦਰ ਦ੍ਰਿਸ਼ਟੀ ਜਾਗ ਪੈਂਦੀ ਹੈ ਨਾ, ਤਾਂ ਥਾਨ ਥਨੰਤਰ ਰਵ ਰਹਿਆ ਮੇਰੀ ਜਿੰਦੜੀ, ਅੱਖ ਖੁੱਲ ਗਈ, ਸਰੀਰਾਂ ਦੇ ਵਿੱਚ ਵਸਿਆ ਹੋਇਆ ਨਜ਼ਰ ਆਇਆ, ਉਹਦੇ ਦੀਦਾਰ ਹੁੰਦੇ ਹਨ।
ਪਾਰ ਬ੍ਰਹਮ ਪ੍ਰਭ ਦਾਤਾ ਰਾਮ,
ਜਿਹੜਾ ਪਾਰ ਬ੍ਰਹਮ ਦਾਤਾ ਪਰਮੇਸ਼ਰ, ਪਾਰ ਬ੍ਰਹਮ ਸਰੀਰ ਤੋਂ ਵੀ ਜਿਹਦਾ ਪਾਰ ਨਿਵਾਸ ਹੈ, ਸਭ ਥਾਂ ਤੇ ਸਰਵ ਵਿਆਪਕ ਹੈ, ਔਰ ਸਾਰੀਆਂ ਦਾਤਾਂ ਦੇਣ ਵਾਲਾ ਪਰਮੇਸ਼ਰ ਰਮਿਆ ਹੋਇਆ ਜੋ ਰਾਮ ਹੈ ਜੀ।
ਤਾ ਕਾ ਅੰਤ ਨਾ ਪਾਈਆ ਮੇਰੀ ਜਿੰਦੜੀਏ।
ਜਿਨ੍ਹਾਂ ਨੇ ਉਹਦੇ ਦਰਸ਼ਨ ਕੀਤੇ ਨੇ, ਉਹਨਾਂ ਵੇਖਿਆ ਵੀ ਉਹਦਾ ਅੰਤ ਕੋਈ ਨਹੀਂ ਮਿਲਦਾ, ਬੜਾ ਬਖਸ਼ਾਂ ਦਾ ਅੰਤ ਹੀ ਕੋਈ ਨਹੀਂ, ਰਹਿਮਤਾਂ ਦੀ ਬਾਰਿਸ਼ ਪੈ ਰਹੀ ਹੈ, ਝੱਲਿਆ ਨਹੀਂ ਜਾਂਦਾ ਉਹਦਾ ਆਨੰਦ, ਉਹਦਾ ਰਸ ਜਿਹੜਾ, ਉਹਦਾ ਅੰਤ ਕੋਈ ਨਹੀਂ ਨਜ਼ਰ ਆਉਂਦਾ ਜੀ।
ਪੂਰਨ ਪੁਰਖ ਵਿਧਾਤਾ ਰਾਮ,
ਉਹ ਪੂਰਨ ਤੌਰ ਤੇ ਪੁਰਖ ਸਮਾਇਆ ਹੋਇਆ ਸਾਰਿਆਂ ਦੇ ਵਿੱਚ, ਤੇ ਵਿਧਾਤਾ ਮੈਨੇ ਕਿਸਮਤ ਲਿਖਣ ਵਾਲਾ, ਦਾਤਾਂ ਦੇਣ ਵਾਲਾ, ਉਹ ਖਾਲੀ ਝੋਲੀਆਂ ਭਰਨ ਵਾਲਾ, ਜਿਨ੍ਹਾਂ ਦੇ ਮਸਤਕ ਦੇ ਬੁਰੇ ਲੇਖ ਸਨ ਉਹ ਚੰਗੇ ਲਿਖ ਦਿੰਦਾ, ਇਹ ਬਖਸ਼ਾਂ ਵਰਤਾਉਣ ਵਾਲਾ ਹੈ।
ਸਰਬ ਜੀਆਂ ਪ੍ਰਤਪਾਲਦਾ ਮੇਰੀ ਜਿੰਦੜੀਏ।
ਉਹ ਸਾਰੇ ਜੀਵਾਂ ਦੀ ਕਿਸੇ ਨਾ ਕਿਸੇ ਢੰਗ ਨਾਲ ਪਾਲਣਾ ਕਰ ਰਿਹਾ, ਨਹੀਂ ਤੇ ਮਨੁੱਖ ਇੱਕ ਬੰਦੇ ਨਾਲ ਨਾਰਾਜ਼ ਹੋ ਜਾਏ ਤੇ ਦੂਜੇ ਦਿਨ ਉਹਦੇ ਨਾਲ ਲੈਣ ਦੇਣ ਬੰਦ ਕਰ ਦਿੰਦਾ ਹੈ। ਇੱਕ ਦੇਸ਼ ਦੂਜੇ ਨਾਲ ਲੜ ਪਏ ਤੇ ਉਹ ਕਹਿੰਦੇ ਇਹਦੇ ਨਾਲ ਬੰਦ ਕਰੋ ਸਾਰਾ ਕੁਝ। ਆ ਰੱਬ ਨਾਲ ਕਿੰਨੇ ਕੁ ਲੋਕ ਜੁੜੇ ਨੇ, ਪਰ ਕਿਸੇ ਦੀ ਰੋਜ਼ੀ ਬੰਦ ਨਹੀਂ ਕਰਦਾ, ਕਿਸੇ ਦੀ ਰੋਟੀ ਬੰਦ ਨਹੀਂ ਕਰਦਾ। ਇਹੀ ਸੁਭਾਅ ਫਿਰ ਉਹਦੇ ਪਿਆਰੇ ਦਾ ਬਣ ਜਾਂਦਾ, ਉਹ ਵੈਰ ਨਹੀਂ ਕਰ ਸਕਦਾ ਕਿਸੇ ਦੇ ਨਾਲ। ਉਹਨੂੰ ਪਤਾ ਵੀ ਜਿਵੇਂ ਦਾ ਮੇਰਾ ਰੱਬ ਹੈ ਉਵੇਂ ਦਾ ਮੈਂ ਹਾਂ, ਜੇ ਉਹਨੇ ਇਹਨਾਂ ਸਾਰਿਆਂ ਨੂੰ ਝੱਲ ਲਿਆ ਤੇ ਮੈਂ ਇਹਨਾਂ ਨੂੰ ਕਿਉਂ ਠੁਕਰਾ ਦਿਆਂ, ਉਹਦਾ ਸੁਭਾਅ ਉਹਦੇ ਵਰਗਾ ਬਣ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਸਾਰੇ ਜੀਵਾਂ ਦੀ ਜਿਹੜੀ ਹੈ ਪਾਲਣਾ ਕਰਦਾ, ਉਹ ਸਾਰੇ ਜੀਵਾਂ ਨੂੰ ਪਾਲਣ ਵਾਲਾ ਹੈ। ਹੇ ਮੇਰੀ ਜਿੰਦੜੀਏ,
ਜਿਉਂ ਬਾਲਕ ਪਿਤ ਮਾਤਾ ਰਾਮ,
ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਪਾਲਦੇ ਨੇ, ਠੰਡ ਗਰਮੀ ਤੋਂ ਬਚਾਉਂਦੇ ਨੇ, ਦਵਾਈ ਆਦਿਕ ਦਿੰਦੇ ਨੇ, ਸੰਭਾਲ ਕਰਦੇ ਨੇ, ਇਸ ਤਰ੍ਹਾਂ ਆਪਣੇ ਸੇਵਕਾਂ ਦੀ ਪਾਲਣਾ ਵਾਹਿਗੁਰੂ ਕਰਦਾ ਹੈ।
ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ।
ਹੁਣ ਗੁਰੂ ਸਾਹਿਬ ਨੇ ਸਾਰੇ ਚਾਰ ਬੰਦਾਂ ਦਾ ਬੇਸ ਇੱਥੇ ਆ ਕੇ ਕਹਿ ਦਿੱਤਾ। ਇੱਥੇ ਮਹਾਰਾਜ ਨੇ ਸਾਨੂੰ ਇੱਕ ਭੁਲੇਖੇ ਵਿੱਚੋਂ ਕੱਢਿਆ। ਮਤ ਇਹ ਸੋਚੀ ਵੀ ਕਿਤੇ ਤੇਰੀ ਸਿਆਣਪ ਤੇ ਚਲਾਕੀ ਨਾਲੋਂ ਮਿਲੇਗਾ। ਇੱਥੇ ਤਾਂ ਸਾਦੇਪਣ ਦੇ ਵਿੱਚ ਸਾਰੇ ਸ਼ਬਦ ਦੀ ਜਿਹੜੀ ਧੁਨ ਹੈ ਨਾ, ਜਿਹੜਾ ਆਧਾਰ ਹੈ ਉਹ ਇਹਦੇ ਵਿੱਚ ਹੈ। ਜਿੰਨਾ ਸਾਦਾ ਹੋਵੇਗਾ, ਤੇ ਸਾਦੇ ਦਾ ਮਤਲਬ ਕੀ ਹੈ, ਜ਼ਰੂਰੀ ਨਹੀਂ ਤੂੰ ਪਾਪ ਛੱਡ ਦਿੱਤੇ ਨੇ, ਪਾਪ ਤੇ ਛੱਡਣੇ ਬੜੀ ਚੰਗੀ ਗੱਲ ਹੈ, ਪਰ ਘੱਟੋ ਘੱਟ ਆਪਣੇ ਪਾਪ ਗੁਰੂ ਨਾਲ ਸਾਂਝੇ ਤੇ ਕਰ, ਦੱਸ ਤੇ ਸਹੀ। ਆ ਭਾਈ ਲੱਖੂ ਧਾੜਵੀ ਜਿਹਨੂੰ ਕਿਹਾ, ਭਾਈ ਕਮਲੀਆ ਕਿਹਾ, ਇਹ ਕਿਵੇਂ ਬਖਸ਼ਿਆ ਗਿਆ ਸੀ? ਬੜਾ ਵੱਡਾ ਕਾਤਲ ਸੀ, ਡਾਕੇ ਮਾਰਦਾ ਸੀ। ਬਸ ਗੁਰੂ ਸਾਹਿਬ ਨੇ ਇੱਕੋ ਗੱਲ ਸਵਾਲ ਪੁੱਛਿਆ ਸੀ, ਤੂੰ ਕਦੀ ਕੋਈ ਮਾੜਾ ਕੰਮ ਕੀਤਾ? ਕਹਿਣ ਲੱਗਾ ਮਹਾਰਾਜ ਮਾੜਾ ਛੱਡਿਆ ਹੀ ਕੋਈ ਨਹੀਂ, ਸਾਰੇ ਕੀਤੇ ਨੇ। ਗੁਰੂ ਸਾਹਿਬ ਨੇ ਉੱਠ ਕੇ ਬਾਂਹ ਫੜ ਲਈ ਤੇ ਬਖਸ਼ਾਂ ਵਰਤਾ ਦਿੱਤੀ। ਬਸ ਇੱਥੇ ਕੰਮ ਅੜਿਆ ਹੋਇਆ। ਅਸੀਂ ਆਪਣਾ ਬਾਇਓਡਾਟਾ ਜਦੋਂ ਗੁਰੂ ਨੂੰ ਦੱਸਦੇ ਹਾਂ, ਫਿਰ ਬਾਕੀ ਤੇ ਸਾਰਾ ਕੁਝ ਦੱਸੀ ਜਾਂਦੇ ਹਾਂ, ਜਿਹੜਾ ਚੰਗਾ ਕੀਤਾ ਹੈ, ਤੇ ਜਿਹੜਾ ਮਾੜਾ ਹੈ ਉਹਦੇ ਉੱਤੇ ਪੰਜ ਚਾਰ ਕੰਬਲ ਪਾ ਕੇ ਦੱਬ ਦਿੰਦੇ ਹਾਂ ਵੀ ਇਹਦਾ ਨਾ ਪਤਾ ਲੱਗ ਜਾਏ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਅਜੇ ਹੋਰ ਗੇੜੇ ਕੱਢ, ਆਹ ਕੰਬਲ ਜਿੱਦਣ ਢਾਏਗਾ ਨਾ ਉੱਦਣ ਗੱਲ ਸ਼ੁਰੂ ਹੋਣੀ ਹੈ। ਆਪਣਾ ਉਹ ਹਿੱਸਾ ਵੀ ਰੱਖ ਇਹਦੇ ਅੱਗੇ ਕਿ ਉਹ ਵਾਹਿਗੁਰੂ ਸਿਆਣਪਾਂ ਦੇ ਨਾਲ ਨਹੀਂ ਰੀਝਦਾ, ਹੈ ਮੇਰੀ ਜਿੰਦੇ ਇਸ ਤਰ੍ਹਾਂ ਪ੍ਰਾਪਤ ਨਹੀਂ ਹੁੰਦਾ।
ਜਨ ਨਾਨਕ ਗੁਰਮੁਖ ਜਾਤਾ ਰਾਮ,
ਸਿਰਫ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰਮੁਖ ਬਣ ਕੇ ਹੀ ਉਹਨੂੰ ਜਾਣਿਆ ਜਾ ਸਕਦਾ। ਗੁਰਮੁਖ ਦਾ ਮਤਲਬ ਕੀ ਹੈ, ਗੁਰੂ ਦੇ ਹੁਕਮ ਵਿੱਚ ਤੁਰ ਕੇ ਸਿੱਧਾ ਸਾਦਾ ਜੀਵਨ ਜਿਉਂ ਕੇ, ਜਿਹਦੇ ਵਿੱਚ ਵਲ ਛਲ ਕੋਈ ਨਹੀਂ, ਜਿਹਦੇ ਵਿੱਚ ਧੋਖਾ ਦੇਣ ਦੀ ਬਿਰਤੀ ਕੋਈ ਨਹੀਂ। ਜੇ ਮਾੜਾ ਜੀਵਨ ਹੈ ਉਹ ਵੀ ਗੁਰੂ ਨੂੰ ਕਹਿ ਦੇਣਾ, ਜੇ ਚੰਗਾ ਜੀਵਨ ਹੈ ਉਹ ਵੀ ਗੁਰੂ ਨੂੰ ਕਹਿ ਦੇਣਾ ਹੈ। ਇਹ ਦਾਤ ਉਦਣ ਮਿਲੇਗੀ ਜਿੱਦਣ ਗੁਰੂ ਨੂੰ ਅੰਤਰਜਾਮੀ ਸਮਝਾਂਗੇ, ਜਿੱਦਣ ਆਪਣੇ ਤੋਂ ਵੱਖਰਾ ਸਮਝਾਂਗੇ, ਉਸ ਸਮੇਂ ਦਾਤ ਨਹੀਂ ਮਿਲਣੀ। ਇਸ ਕਰਕੇ ਭਾਈ ਵੀਰ ਸਿੰਘ ਸਾਹਿਬ ਜੀ ਬਚਨ ਕਹਿੰਦੇ ਨੇ, ਉਹ ਕਹਿੰਦੇ ਨੇ ਅਰਸ਼ੀ ਛੂ ਤੇਰੀ ਦੇ ਸਵਾਲੀ, ਅਸੀਂ ਦਰ ਤੇਰੇ ਤੇ ਆਏ। ਹੇ ਅਰਸ਼ ਵਿੱਚ ਰਹਿਣ ਵਾਲਿਆ, ਮੰਗਤੇ ਬਣ ਕੇ ਤੇਰੇ ਦਰ ਤੇ ਆਏ ਹਾਂ। ਅਰਸ਼ੀ ਛੂ ਤੇਰੀ ਦੇ ਸਵਾਲੀ, ਅਸੀਂ ਦਰ ਤੇਰੇ ਤੇ ਆਏ। ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ। ਡਰ ਕਿਉਂ ਸੀ? ਕਿਉਂਕਿ ਉਹਨਾਂ ਨੇ ਵੇਖ ਲਿਆ ਸੀ ਗੁਰੂ ਮੇਰੇ ਅੰਦਰ ਨੂੰ ਜਾਣਦਾ। ਐ ਪਰ ਨੂਰ ਚਮਕਦਾ ਮੱਥਾ, ਜਦੋਂ ਤੁਧੇ ਦਾ ਡਿੱਠਾ, ਛੂ ਬਖਸ਼ਣ ਦਾ ਸ਼ੌਂਕ ਤੁਸਾਂ ਵਿੱਚ ਸਾਨੂੰ ਡੁੱਲਦਾ ਨਜ਼ਰੀ ਆਏ। ਸੋ ਇਹ ਮਹਾਰਾਜ ਨੇ ਚਾਰੇ ਬੰਦਾਂ ਦੇ ਵਿੱਚ ਜਿਹੜੀ ਦਾਤ ਬਖਸ਼ਿਸ਼ ਕੀਤੀ ਏ, ਉਹ ਇਹ ਹੈ ਸਰਲ ਮਨ ਦੇ ਨਾਲ, ਸਿੱਧੇ ਮਨ ਦੇ ਨਾਲ ਗੁਰੂ ਚਰਨਾਂ ਨਾਲ ਜੁੜਨਾ। ਸੋ ਆਓ ਸਾਧ ਸੰਗਤ, ਅਖੀਰ ਤੇ ਇੱਕ ਦੋ ਮਿੰਟਾਂ ਵਾਸਤੇ ਆਪਾਂ ਸਿਮਰਨ ਵਿੱਚ ਜੁੜਾਂਗੇ। ਸਾਰੇ ਪਿਆਰ ਸਾਹਿਤ ਉਚਾਰਨ ਕਰੋ ਜੀ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਸੇਵਾ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਸਮੂਹ ਸੰਗਤ ਸਤਿਗੁਰੂ ਗਰੀਬ ਨਿਵਾਜ ਜੀ ਦਾ ਬਹੁਤ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਦਾ ਧੰਨਵਾਦ। ਆਓ ਅਖੀਰ ਤੇ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ।
ਸਰਬ ਜੀਆਂ ਪ੍ਰਤ ਪਾਲ ਦਾ ਮੇਰੀ ਜਿੰਦੜੀਏ ਜਿਉਂ ਬਾਲਕ ਪਿਤ ਮਾਤਾ ਰਾਮ ਸਹਿਸ ਸਿਆਣਪ ਨਹਿ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।